ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹਲਾ ਚੌਥਾ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੈ ਕੋਏ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੈ ਕੋਏ ਰਹਾਓ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ ਤੇਰਾ ਕੀਆ ਸੱਚ ਸਭ ਹੋਏ ਝੂਠਾ ਕਿਸ ਕੋ ਆਖੀਐ ਸਾਹਾ ਦੂਜਾ ਨਾਹੀਂ ਕੋਏ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ ਤੇਰਾ ਕੀਆ ਸੱਚ ਸਭ ਹੋਏ ਝੂਠਾ ਕਿਸ ਕੋ ਆਖੀਐ ਸਾਹਾ ਦੂਜਾ ਨਾਹੀਂ ਕੋਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ, ਗੁਰੂ ਸਰੂਪ ਗੁਰੂ ਖਾਲਸਾ। ਸਤਿ ਸੰਗਤ ਜੀ, ਆਪਾਂ ਆਮ ਕਰਕੇ ਦੁਨਿਆਵੀ ਰੀਜਨਾਂ ਦੇ ਮੁਤਾਬਕ ਸਰਕਾਰੀ ਦੁਬਾਰੇ ਜਦੋਂ ਜਾਂਦੇ ਹਾਂ ਆਪਣੀਆਂ ਲੋੜਾਂ ਦੀ ਪੂਰਤੀ ਵਾਸਤੇ, ਆਪਣੇ ਦੁੱਖਾਂ ਦੇ ਕਾਰਨ ਅਰਜ਼ੀ ਐਪਲੀਕੇਸ਼ਨ ਪ੍ਰਾਰਥਨਾ ਪੱਤਰ ਲਿਖ ਕੇ ਦਿੰਦੇ ਹਾਂ, ਪਰ ਉੱਥੋਂ ਦੇ ਮੁਲਾਜ਼ਮ ਨਿੱਕਾ ਮੋਟਾ ਐਲੀਗੇਸ਼ਨ ਲਾ ਕਰਕੇ ਸਾਡੀ ਦਰਖਾਸਤ ਨੂੰ ਰੱਦ ਕਰ ਦਿੰਦੇ ਹਨ। ਤੇ ਜਿਹੜੀ ਸਰਕਾਰੀ ਫਾਰਮ ਦੇ ਮੁਤਾਬਕ ਫਾਰਮ ਭਰ ਕੇ ਐਪਲੀਕੇਸ਼ਨ ਦਿੱਤੀ ਜਾਏ ਉਹ ਪ੍ਰਵਾਨ ਕਰ ਲਈ ਜਾਂਦੀ ਹੈ। ਹੈ ਸਾਰਣੀ ਲਿਖਤ ਵਿੱਚ ਵੀ ਪ੍ਰਾਰਥਨਾ, ਹੈ ਸਰਕਾਰੀ ਫਾਰਮ ਦੇ ਮੁਤਾਬਕ ਵੀ ਪ੍ਰਾਰਥਨਾ, ਪਰ ਸਾਡੀ ਲਿਖਤ ਵਿੱਚ ਕਈ ਤਰ੍ਹਾਂ ਦੀਆਂ ਕਮੀਆਂ ਪੇਸ਼ ਹੋਣ ਕਰਕੇ ਪ੍ਰਵਾਨ ਨਹੀਂ ਹੁੰਦੀ। ਇਸੇ ਪ੍ਰਕਾਰ ਜੋ ਅੱਜ ਦਾ ਪਾਵਨ ਪਵਿੱਤਰ ਫਰਮਾਨ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਬਖਸ਼ਿਆ ਨਾ, ਇਹਦੇ ਵਿੱਚ ਵਿਸ਼ੇਸ਼ ਤੌਰ ਤੇ ਇੱਕੋ ਇੱਕ ਨੁਕਤਾ ਹੈ। ਹੇ ਗੁਰੂ ਕੇ ਸਿੱਖਾ, ਨਿਮਾਣਾ ਬਣ ਕੇ ਉਹ ਸਰਬ ਵਿਆਪੀ ਪਰਮਾਤਮਾ ਦੀ ਅੱਗੇ ਅਰਦਾਸ ਕਰ। ਸਰਬ ਵਿਆਪੀ ਕਿਉਂ ਕਿਹਾ ਹੈਗਾ? ਕਿਉਂਕਿ ਆਮ ਕਰਕੇ ਕਈਆਂ ਨੇ ਉਹਨੂੰ ਇੱਕ ਦੇਸ਼ੀ ਮੰਨ ਲਿਆ। ਸਤਿਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਪਾਵਨ ਬਾਣੀ ਵਿੱਚ ਦ੍ਰਿਸ਼ਟਾਂਤ ਆਉਂਦਾ ਹੈ, ਦੱਖਣ ਦੇਸ ਹਰੀ ਕਾ ਵਾਸਾ ਪਛਮ ਅੱਲੇ ਮੁਕਾਮਾਂ, ਦਿਲ ਮੈਂ ਖੋਜ ਦਿਲੇ ਦਿਲ ਖੋਜੋ ਇਹੀ ਠੌਰ ਮੁਕਾਮਾਂ। ਕਿਸੇ ਨੇ ਪਰਮਾਤਮਾ ਨੂੰ ਲਹਿੰਦੇ ਵੱਲ ਕਿਰਪਤ ਕਰ ਲਿਆ, ਕਿਸੇ ਨੇ ਦੱਖਣ ਦਾਈ ਵਾਲੀ ਬਾਈ ਨੂੰ ਇਮੈਜਿਨ ਕਰ ਲਿਆ, ਲੇਕਿਨ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖਾ ਉਹ ਪਰਿਪੂਰਨ ਪਰਮਾਤਮਾ ਹਰ ਥਾਂ ਤੇ ਵਿਆਪਕ ਹੈ। ਅਸੀਂ ਤਕਰੀਬਨ ਪੜ੍ਹਦੇ ਰਹਿੰਦੇ ਹਾਂ ਜਲ ਥਲ ਮਹੀਲ ਪੂਰਿਆ ਸਵਾਮੀ ਸੱਜਣ ਹਾਰ। ਅਸੀਂ ਰੋਜ਼ਾਨਾ ਇਹ ਪੜ੍ਹਦੇ ਹਾਂ, ਵਿਚਾਰਦੇ ਹਾਂ, ਸਭ ਮੈਂ ਜੋ ਜੋਤ ਹੈ ਸੋਏ ਤਿਸ ਦੇ ਚਾਨਣ, ਸਭ ਮੈਂ ਚਾਨਣ ਹੋਏ। ਉਸ ਪੱਖ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਸ ਅੱਜ ਦੇ ਪਾਵਨ ਪੁੱਤਰ ਫਰਮਾਨ ਵਿੱਚ ਵਿਸਤਾਰ ਦੇ ਸਹਿਤ ਵਰਣਨ ਕੀਤਾ ਹੈ, ਔਰ ਇਹਦੇ ਨਾਲ ਵਿਸ਼ੇਸ਼ ਤੌਰ ਤੇ ਉਸ ਪਰਿਪੂਰਨ ਪ੍ਰਮਾਤਮਾ ਨੂੰ ਸ਼ਾਹੂਕਾਰ ਕਹਿ ਕੇ ਸ਼ਾਹ ਕਹਿ ਕੇ ਸੰਬੋਧਨ ਕੀਤਾ ਹੈ। ਕਾਰਨ ਸ਼ਾਹ ਦਿੰਦਾ ਹੈ, ਲੈਂਦਾ ਨਹੀਂ। ਮੰਗਤਾ ਮੰਗਦਾ ਹੈ ਪਰ ਦਿੰਦਾ ਨਹੀਂ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਉਸ ਪਰਿਪੂਰਨ ਪਰਮਾਤਮਾ ਦੇ ਅੱਗੇ ਸਾਨੂੰ ਅਰਦਾਸ ਕਰਨ ਦੀ ਜਾਚ ਦੱਸਦੇ ਨੇ, ਸਤਿਗੁਰੂ ਪਾਤਸ਼ਾਹ ਸਾਡੇ ਤੇ ਰਹਿਮਤਾਂ ਕਰਨ। ਸਾਡੀ ਅਰਦਾਸ ਕੇਵਲ ਤੇ ਕੇਵਲ ਜ਼ਬਾਨ ਤੇ ਨਾ ਹੋਵੇ, ਸਾਡੇ ਅੰਦਰੋਂ ਨਿਕਲੇ ਤਾਂ ਕਿ ਇਹ ਅਰਦਾਸ ਪਰਿਪੂਰਨ ਪਰਮਾਤਮਾ ਦੇ ਦਰ ਪ੍ਰਵਾਨ ਚੜ ਜਾਏ। ਜਿਵੇਂ ਹਜ਼ੂਰ ਕਿਰਪਾ ਕਰਨਗੇ, ਸਰਵਣ ਕਰੋ, ਇਕਾਗਰਤਾ ਲਈ ਯਤਨ ਕਰੀਏ ਤੇ ਬੋਲੋ ਸਤਨਾਮ ਵਾਹਿਗੁਰੂ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਚੌਥਾ।
ਤਨਾਸਰੀ ਰਾਜ ਵਿੱਚ ਤਨ ਗੁਰੂ ਰਾਮਦਾਸ ਪਾਤਸ਼ਾਹ ਮੇਰੇ ਬਾਲਕ ਇਸ ਪਾਵਨ ਪਵਿੱਤਰ ਸ਼ਬਦ ਨੂੰ ਉਚਾਰ ਰਹੇ ਹਨ। ਰਾਗ ਮਾਲਾ ਦੇ ਮੁਤਾਬਕ ਇਹ ਮਾਲ ਕੌਸ਼ਕ ਰਾਗ ਦੀ ਰਾਗਲੀ ਵੀ ਹੈ, ਕਿਉਂਕਿ ਆਪਾਂ ਰਾਗ ਮਾਲਾ ਪੜ੍ਹਦੇ ਹਾਂ ਨਾ। ਧਨਾਸਰੀ ਪੰਚੋ ਲਾਈ ਮਾਰ ਰੰਗ ਕੌਸ਼ ਸੰਗ ਲਾਈ, ਤੋ ਇਸ ਪ੍ਰਕਾਰ ਇਸ ਧਨਾਸਰੀ ਰਾਗ ਵਿੱਚ ਧੰਨ ਗੁਰੂ ਰਾਮਦਾਸ ਪਾਤਸ਼ਾਹ ਕਿਰਪਾ ਕਰਦੇ ਹਨ।
ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ।
ਹੇ ਵਾਹਿਗੁਰੂ, ਪਰਿਪੂਰਨ ਪਰਮਾਤਮਾ ਤੋਂ ਵੱਡਾ ਸ਼ਾਹੂਕਾਰ ਹੈ। ਜਦੋਂ ਇਹ ਸ਼ਾਹ ਲਫ਼ਜ਼ ਨੂੰ ਪੜ੍ਹਦੇ ਹਾਂ ਨਾ, ਵਿਦਵਾਨਾਂ ਨੇ ਇਹਦੇ ਵੱਖ ਵੱਖ ਰੂਪ ਵਰਣਨ ਕੀਤੇ ਹਨ। ਆਪਾਂ ਸੁਣਦੇ ਵੀ ਹਾਂ, ਪੜ੍ਹਦੇ ਵੀ ਹਾਂ, ਰੂਪ ਕਿਹੜੇ ਨੇ? ਬਾਦਸ਼ਾਹ, ਪਾਤਸ਼ਾਹ ਤੇ ਸ਼ਾਹ। ਬਾਦਸ਼ਾਹ ਦਾ ਭਾਵ ਹੁੰਦਾ ਬਾਦ, ਕਹਿੰਦੇ ਨੇ ਝਗੜੇ ਨੂੰ। ਅਸੀਂ ਹਿੰਦੁਸਤਾਨ ਦਾ ਖਾਸ ਕਰਕੇ ਜਦੋਂ ਮੁਗਲਾਂ ਦਾ ਇਤਿਹਾਸ ਪੜ੍ਹਦੇ ਹਾਂ ਨਾ, ਉੱਥੇ ਹਰ ਥਾਂ ਤੇ ਲਿਖਿਆ ਅਕਬਰ ਬਾਦਸ਼ਾਹ, ਸ਼ਾਹਜਹਾਨ ਬਾਦਸ਼ਾਹ, ਔਰੰਗਜ਼ੇਬ ਬਾਦਸ਼ਾਹ, ਬਾਬਰ ਬਾਦਸ਼ਾਹ। ਲੇਕਿਨ ਇਹਦੇ ਅਰਥ ਨੇ ਬਾਦ ਕਹਿੰਦੇ ਨੇ ਝਗੜੇ ਨੂੰ, ਉਹ ਸ਼ਾਹੂਕਾਰ ਜਿਹੜੇ ਜ਼ਿੰਦਗੀ ਪ੍ਰਯੰਤ ਝਗੜਿਆਂ ਚ ਪੈ ਰਹੇ, ਝਗੜੇ ਨਿਬੇੜਦੇ ਰਹੇ, ਉਹਨੂੰ ਕਵਾਂਗੇ ਬਾਦਸ਼ਾਹ। ਬੜੀ ਸਾਦੀ ਜੀ ਗੱਲ। ਆਪਾਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੋਂ ਲੈ ਕਰਕੇ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਤੱਕ ਜਦੋਂ ਵੀ ਸਤਿਗੁਰੂ ਸਾਹਿਬਾਨਾਂ ਦਾ ਨਾਮ ਲੈਂਦੇ ਹਾਂ, ਉਦੋਂ ਸਾਡੀ ਜ਼ਬਾਨ ਤੇ ਪਾਤਸ਼ਾਹ ਆਉਂਦਾ ਹੈ, ਤੀਸਰੇ ਪਾਤਸ਼ਾਹ, ਸੱਤਵੇਂ ਪਾਤਸ਼ਾਹ, ਅੱਠਵੇਂ ਪਾਤਸ਼ਾਹ। ਕਾਰਨ, ਪਾਤਸ਼ਾਹ ਤੋਂ ਭਾਵ ਹੁੰਦਾ ਪਤ ਦੇਣ ਵਾਲਾ। ਪਤ ਕਹਿੰਦੇ ਨੇ ਇੱਜ਼ਤ ਨੂੰ। ਗੁਰੂ ਦੇ ਦਰ ਤੇ ਕੋਈ ਵੀ ਨਿਮਾਣਾ ਬਣ ਕੇ ਆਇਆ, ਉਹਨੂੰ ਸਤਿਗੁਰੂ ਪਾਤਸ਼ਾਹ ਨੇ ਪਤ ਦਿੱਤੀ। ਅਗਰ ਮੈਂ ਇਸ ਪਾਸ ਵੱਲ ਜਾਵਾਂ ਤੇ ਭਾਵੇਂ ਸ਼ਾਮ ਤੱਕ ਟਾਈਮ ਲੱਗ ਜਾਏ, ਪਰ ਇਹ ਵਡਿਆਈ ਮੁੱਕਣ ਵਾਲੀ ਨਹੀਂ। ਇੱਕ ਖਾਈ ਪਿੰਡ ਦਾ ਮਨੁੱਖ ਮਾੜੀ ਸੰਗਤ ਕਰਕੇ ਜੀਵਨ ਉਹਦਾ ਗਲ ਗਿਆ, ਉਹਨੂੰ ਕੋਈ ਝਲਦਾ ਨਹੀਂ। ਤੇ ਆਪਾਂ ਗੁਰੂ ਕੀ ਬਾਣੀ ਚ ਪੜ੍ਹਦੇ ਹਾਂ, ਜਾਂ ਕੋ ਮੁਸ਼ਕਲ ਅਤ ਬਣੇ, ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾਂ, ਸਾਗ ਪੀ ਭੱਜ ਖਲੇ, ਸਭੋ ਭੱਜੇ ਆਸਰਾ ਚੂਕੇ ਸਭ ਅਸਰਾਓ, ਚਿਤ ਆਵੇ ਸਪਾਰ ਬ੍ਰਹਮ, ਲੱਗੇ ਨੇ ਤੱਤੀ ਵਾਓ। ਜੇ ਕਿਤੇ ਉਸ ਮੌਕੇ ਵੀ ਆਪਾਂ ਨਿਮਾਣੇ ਬਣ ਕੇ ਅਰਦਾਸ ਕਰੀਏ ਤੇ ਗੁਰਮੁਖੋ ਗੱਲ ਬਣ ਜਾਂਦੀ। ਇਤਿਹਾਸ ਦੇ ਪੰਨਿਆਂ ਦੇ ਮੁਤਾਬਕ ਉਹ ਪ੍ਰੇਮੇ ਨਾਮ ਦਾ ਕੋਹੜੀ ਲਿਖਿਆ ਗੋਇੰਦਵਾਲ ਸਾਹਿਬ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਦਰ ਤੇ ਆ ਕੇ ਬੈਠ ਗਿਆ। ਸਰੀਰ ਗਲਿਆ ਪਲਿਆ, ਬਦਬੂ ਆਉਂਦੀ ਹੈ। ਇਤਿਹਾਸ ਦੇ ਪੰਨਿਆਂ ਦੇ ਮੁਤਾਬਕ ਉਹਦੇ ਗਲ ਵਿੱਚ ਕਿਸੇ ਨੇ ਤਰਸ ਕਰਕੇ ਟਿੰਡ ਪਾ ਦਿੱਤੀ, ਕਿਸੇ ਨੇ ਦੂਰ ਪ੍ਰਸ਼ਾਦੇ ਲੰਗਰ ਚੋਂ ਲੈ ਆਉਣੇ, ਕਿਸੇ ਨੇ ਦਾਲ ਲੈ ਆਉਣੀ, ਉਹਦੇ ਮੂੰਹ ਚ ਬੁਰਕੀਆਂ ਪਾਉਣੀਆਂ, ਔਰ ਉਹਦੇ ਜ਼ਬਾਨ ਚੋਂ ਇੱਕੋ ਇੱਕ ਲਫ਼ਜ਼ ਨਿਕਲਦਾ, ਮੇਰਾ ਗਾਇਆ ਕਛੋਟਾ ਲੱਦਾ। ਕਛੋਟਾ ਦਾ ਭਾਵ ਹੁੰਦਾ ਆਸਰਾ, ਦੁਨੀਆਂ ਦੇ ਲੋਕੋ ਮੇਰਾ ਗਿਆ ਹੋਇਆ ਆਸਰਾ ਮੈਨੂੰ ਮਿਲ ਗਿਆ ਜੇ। ਆਪਾਂ ਪੜ੍ਹਦੇ ਹਾਂ ਗੁਰੂ ਕੀ ਬਾਣੀ ਚ ਕੇਸੋ ਕੇਸੋ ਕੂਕੀਐ ਨਾ ਸੋਈਏ ਆਸਾਰ ਰਾਤ ਦਿਨ ਕੇ ਕੂਕਲੇ ਕਭੂ ਕੇ ਸੁਣੇ ਪੁਕਾਰ। ਗੁਰਮੁਖਾ ਆਵਾਜ਼ ਮਾਰੀ ਚੱਲ ਵਾਹਿਗੁਰੂ ਵਾਹਿਗੁਰੂ ਕਹੀ ਚੱਲ, ਕਦੇ ਨਾ ਕਦੇ ਤਾਂ ਆਵਾਜ਼ ਪਹੁੰਚ ਹੀ ਜਾਏਗੀ ਨਾ। ਆਪਾਂ ਥੱਕ ਜਾਂਦੇ ਹਾਂ। ਮੈਂ ਤਕਰੀਬਨ ਬੇਨਤੀ ਕਰਦਾ ਰਹਿੰਦਾ, ਮੈਨੂੰ ਮੇਰੀਆਂ ਬੱਚੀਆਂ ਭੈਣਾਂ ਧੀਆਂ ਆਮ ਕਰਕੇ ਫੋਨ ਕਰਦੀਆਂ ਨੇ, ਗਿਆਨੀ ਜੀ 40 ਪਾਠ ਕਰ ਲਏ ਨੇ, ਸੁਖਮਨੀ ਸਾਹਿਬ ਦੀ ਹੁਣ ਦੱਸੋ। ਮੈਂ ਕਹਿੰਦਾ ਬੱਚੀਏ 40 ਕਰ ਲਏ ਨੇ, ਗੁਰੂ ਨੇ ਕਿਰਪਾ ਕੀਤੀ ਗਾ, 42-43 ਕਰੀ ਚੱਲ। ਪਾਠਾਂ ਦੀ ਗਿਣਤੀ ਤਾਂ ਕਰ ਲਈ, ਕਦੇ ਸਵਾਸਾਂ ਦੀ ਗਿਣਤੀ ਵੀ ਕਰਿਆ, ਪਰ ਵਾਹਿਗੁਰੂ ਨੇ ਤੈਨੂੰ ਕਿੰਨੇ ਸਵਾਸ ਦਿੱਤੇ। ਪਾਠਾਂ ਦੀ ਗਿਣਤੀ ਤਾਂ ਕਰ ਲਈ ਮੇਰੀਏ ਧੀਏ, ਦਾਤਾਂ ਦੀ ਗਿਣਤੀ ਵੀ ਕਰ। ਯਾਦ ਰੱਖਿਆ ਜੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਬੋਲ ਲੇਖੇ ਕਦੇ ਨਾ ਛੁੱਟੀਏ। ਪਾਠਾਂ ਦੀ ਬੜੀ ਗਿਣਤੀ ਕਰਦੇ, ਕਦੇ ਪਾਪਾਂ ਦੀ ਗਿਣਤੀ ਵੀ ਕਰਿਆ ਕਰੀਏ, ਤਰਲਾ ਕਰਿਆ ਕਰੀਏ। ਅਰਦਾਸ ਪੂਜੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਰਦਾ ਪਾਵਨ ਸਥਾਨ, ਜਿੱਥੋਂ ਦੀ ਸੇਵਾ ਗੁਰਮੁਖ ਪਿਆਰੇ ਬਾਬਾ ਘੋਲਰ ਸਿੰਘ ਹੋਰੀ ਕਰਦੇ ਨੇ, ਸਿਰਾਣੀ ਸਾਹਿਬ ਵਾਲੇ ਚਬਾਰੇ ਸਾਹਿਬ ਦੀ। ਥੱਲੇ ਜਲ ਭਰਿਆ ਪਿਆ ਸੀ ਟੋਏ ਵਿੱਚ, ਮੇਰੇ ਪਾਤਸ਼ਾਹ ਕਹਿੰਦੇ ਵੀ ਗੁਰਮੁਖ ਨੂੰ ਇਸ਼ਨਾਨ ਕਰਾਓ। ਇਸ਼ਨਾਨ ਕਰਾਇਆ ਤੇ ਸਤਿਗੁਰੂ ਪਾਤਸ਼ਾਹ ਨੇ ਸੁਭਾਵਕ ਕਿਹਾ ਮੇਰਾ ਮੁਰਾਰੀ ਮੁਰਾਰੀ, ਅਸੀਂ ਬਾਣੀ ਚ ਭਗਵਾਨ ਨੂੰ ਵੀ ਲਿਖਿਆ ਪੜ੍ਹਦੇ ਹਾਂ, ਇਹ ਇੱਕ ਵਿਸ਼ੇਸ਼ਣ ਵਾਚਕ ਨਾਮ ਹੈ, ਮੁਰਨਾ ਮੈਂ ਦੈਂਤ ਨੂੰ ਮਾਰਨ ਕਰਕੇ ਨਾਮ ਬਣਿਆ ਮੁਰਾਰੀ। ਕਹਿੰਦੇ ਗੁਰਮੁਖੋ ਜੇ ਇਹਨੇ ਲਕਸ਼ਮੀ ਨਾਰਾਇਣ ਹੈ ਇਕੱਲਾ ਕਿਵੇਂ ਰਹੇਗਾ, ਗੁਰੂ ਕਾ ਹੁਕਮ ਮੰਨਣਾ ਬੜਾ ਔਖਾ। ਸਿੱਖ ਇਤਿਹਾਸ ਵਿੱਚ ਇੱਕ ਗੁਰੂ ਕੇ ਲਾਲ ਦਾ ਜ਼ਿਕਰ ਆਉਂਦਾ ਭਾਈ ਸਿੰਘੇ ਉੱਪਰ ਦਾ, ਬੜਾ ਇਕਨੋਮਿਕਲੀ ਵੀ ਅਮੀਰ ਵੀ ਸੀ, ਅਧਿਆਤਮਿਕ ਪੱਖੋਂ ਵੀ ਬੜਾ ਸ਼ਰਧਾ ਵਾਲਾ ਸੀ। ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਦੇ ਸਮੇਂ ਉਹ ਗੁਰਮਤ ਨਾਲ ਜੁੜਿਆ, ਗੁਰੂ ਕਾ ਸਿੱਖ ਬਣਿਆ। ਦੌੜਿਆ ਗਿਆ ਘਰ, ਕਹਿੰਦਾ ਬੱਚੀਏ ਤੇਰੇ ਕਰਮ ਜਾਗੇ। ਉਸ ਅਮੀਰ ਗੁਰਸਿੱਖ ਦੀ ਧਰਮ ਪਤਨੀ ਬੀਬੀ ਗੁਰੂ ਕੇ ਲੰਗਰ ਵਿੱਚ ਸੇਵਾ ਕਰਦੀ ਹੈ, ਤੇ ਆਪਾਂ ਤਾਂ ਕਹਿੰਦੇ ਸਾਡੇ ਨਹੁੰ ਵਿੱਚ ਕਿਤੇ ਆਟਾ ਨਾ ਫਸ ਜਾਏ, ਜੇ ਲੰਗਰ ਵਿੱਚ ਕਿਤੇ ਬਾਟੀ ਮਾਂਜੀ ਤੇ ਸਾਡੇ ਨਹੁੰ ਵਿੱਚ ਸਵਾਹ ਨਾ ਪੈ ਜਾਏ। ਮੇਰੇ ਵੀਰਾ ਤੂੰ ਗੁਰੂ ਕੇ ਲੰਗਰ ਦੀ ਚੁਟਕੀ ਸਵਾਹ ਤੋਂ ਡਰਦਾ ਪਰ ਭੁੱਲ ਜਾਏਗਾ, ਤੂੰ ਸਵਾਹ ਦੀ ਢੇਰੀ ਬਣ ਜਾਣਾ। ਹੁਣ ਤਾਂ ਚੁਟਕੀ ਸਵਾਹ ਤੋਂ ਡਰਦਾ ਨਾ, ਢੇਰੀ ਥੀਸੀ। ਬੀਬੀ ਨੂੰ ਪਤਾ ਚੱਲਿਆ, ਦੌੜੀ ਦੌੜੀ ਆਈ ਤੇ ਪਾਤਸ਼ਾਹ ਵੇਖਿਆ ਜੇ ਮੇਰੀ ਧੀ ਨੂੰ ਡੋਬ ਨਾ ਦਿਆ ਜੇ। ਗੁਰਦੇਵ ਨੇ ਇਸ਼ਾਰਾ ਕੀਤਾ, ਬੀਬੀ ਇਹ ਧੀ ਤੇਰੀ ਨਹੀਂ, ਇਹ ਮੇਰੀ ਹੈ। ਔਰ ਉਸ ਬੀਬੀ ਨੂੰ ਉਹਦਾ ਨਾਂ ਸੀ ਮਥੋ, ਜਿਹੜਾ ਕੱਲ ਦਾ ਪ੍ਰੇਮੀ ਘੋੜਾ ਸੀ ਉਹਦਾ ਨਾਂ ਰੱਖਿਆ ਮੁਰਾਰੀ। ਔਰ ਉਹਨਾਂ ਦੋਵਾਂ ਨੂੰ ਗੁਰੂ ਘਰ ਦੇ ਪ੍ਰਚਾਰਕ ਥਾਪਿਆ, ਬੀਬੀ ਨੂੰ ਵੀ ਗੁਰੂ ਘਰ ਦੀ ਪ੍ਰਚਾਰਕ। ਜਦੋਂ ਆਪਾਂ 22 ਸਿੱਖਾਂ ਦੇ ਵੇਰਵਾ ਪੜ੍ਹਦੇ ਹਾਂ ਨਾ ਗੁਰੂ ਘਰ ਦੇ ਪ੍ਰਚਾਰਕਾਂ ਦਾ, ਉੱਥੇ ਕਈ ਥਾਵਾਂ ਤੇ 72 ਬੀਬੀਆਂ ਨੂੰ ਗੁਰੂ ਪਾਤਸ਼ਾਹ ਨੇ ਪ੍ਰਚਾਰਕ ਲਾਇਆ ਤੇ ਕਈ ਥਾਵਾਂ ਤੇ 52 ਲਿਖਿਆ। ਇਹ ਵੱਖ ਵੱਖ ਭੇਦ ਹੈ ਲਿਖਣ ਵਿੱਚ, ਰੋਹ ਵਿਚਾਰ। ਕਹਿਣ ਤੋਂ ਭਾਵ ਇਹ ਹੈ ਅਸੀਂ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਦਰ ਤੇ ਆ ਕੇ ਇਹ ਅਰਦਾਸ ਕਰੀਏ, ਹੇ ਵਾਹਿਗੁਰੂ ਕਿਰਪਾ ਕਰ ਮੈਨੂੰ ਆਪਣੇ ਦਰਸ਼ਨ ਦਖਤਾਂ ਕੇ ਪਰਮ ਸੁਖ ਦੀ ਪ੍ਰਾਪਤੀ ਹੋ ਜਾਏ। ਯਾਦ ਰੱਖਿਆ ਜੇ ਗੁਰੂ ਕੀ ਬਾਣੀ ਚ ਔਂਕੜ ਬਹੁਤ ਵਰਤਿਆ, ਔਂਕੜ ਆਪਾਂ ਵੈਸੇ ਗਾਉਣਦੇ ਨਹੀਂ ਕਿਉਂਕਿ ਇਹ ਲਘੂ ਮਾਤਰਾ ਹੋਣ ਕਰਕੇ ਘੱਟ ਬੋਲਦਾ, ਜਿਵੇਂ ਆਪਾਂ ਸਤਨਾਮ ਬੋਲਦੇ ਹਾਂ ਮੰਮੀ ਥੱਲੇ ਔਂਕੜ ਹੈ, ਇਸੇ ਤਰ੍ਹਾਂ ਇਹ ਸੁੱਖ ਦਾ ਜੇ ਔਂਕੜ ਲੱਗਾ ਨਾ ਉਹ ਕਹਿੰਦਾ ਵੀ ਗੁਰਮੁਖਾ ਇੱਕੋ ਇੱਕ ਸੁੱਖ ਨਾਲ ਸਾਰੇ ਸੁੱਖ ਮਿਲ ਜਾਣਗੇ। ਇਹ ਸੁੱਖ ਵਿੱਚ ਕਿੰਨੀ ਕੁ ਤਾਕਤ ਹੈ। ਉੱਭਰਦੀ ਦੇਗ ਵਿੱਚ ਭਾਈ ਦਿਆਲ ਦਾਸ ਪੇਠਾ ਤੇ ਉਹ ਅਜੇ ਵੀ ਕਹਿੰਦਾ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ। ਦੁਨੀਆਂ ਦੇ ਲੋਕੋ ਮੈਨੂੰ ਉੱਭਰਦੀ ਦੇਗ ਵਿੱਚ ਵੀ ਸੁੱਖ ਹੈ, ਇਸ ਕਰਕੇ ਹੇ ਵਾਹਿਗੁਰੂ ਮੇਰੇ ਤੇ ਕਿਰਪਾ ਕਰ ਮੈਂ ਸਾਰਿਆਂ ਦੇ ਵਿੱਚ ਤੇਰੇ ਦਰਸ਼ਨ ਵੇਖਣਾ ਕਰਾਂ। ਮੈਨੂੰ ਸਾਰਿਆਂ ਨੂੰ ਤੂੰ ਦੱਸੇ। ਔਰ ਤਲਗੀਧਰ ਪਾਤਸ਼ਾਹ ਨੇ ਸਾਨੂੰ ਸੁਚੇਤ ਵੀ ਕੀਤਾ ਹੈ, ਜਿਵੇਂ ਜਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ।
ਹਮਰੀ ਬੇਦਨ ਤੂੰ ਜਾਣਤਾ ਸਹਾ।
ਬੇਦਨ ਦਾ ਅਰਥ ਹੁੰਦਾ ਪੀੜਾ। ਹੇ ਵਾਹਿਗੁਰੂ, ਹੇ ਪਰਿਪੂਰਨ ਪਰਮਾਤਮਾ, ਤੂੰ ਸ਼ਾਹੂਕਾਰਾਂ ਦਾ ਸ਼ਾਹੂਕਾਰ ਹੈ ਤੇ ਜਿਹੜੀ ਸਾਡੇ ਅੰਦਰ ਦੀ ਦਰਦ ਤੈਨੂੰ ਪਤਾ ਹੈ। ਬੇਦਨ ਦਾ ਭਾਵ ਦਰਦ, ਪੀੜਾ। ਜਿਹੜੀ ਹਮਰੀ ਸ਼ਬਦ ਹੈ ਇਹ ਬਹੁ ਵਚਨ ਹੈ। ਹਮ ਅੰਗਰੇਜ਼ੀ ਵਿੱਚ ਕਹਿੰਦੇ ਨੇ ਵੀ, ਪੰਜਾਬੀ 'ਚ ਆਪਾਂ ਕਹਿੰਦੇ ਅਸੀਂ। ਉੱਥੇ ਇੱਕ ਦੇ ਅੱਗੇ ਅਰਦਾਸ ਕੀਤੀ ਹੈ, ਇੱਥੇ ਬਹੁਤਿਆਂ ਵੱਲੋਂ ਕਿਉਂ? ਇੱਥੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸਾਨੂੰ ਸੁਚੇਤ ਕਰਦੇ, ਗੁਰੂ ਕੇ ਸਿੱਖਾ, ਕਿਤੇ ਖੁਦ ਗਲਤ ਨਾ ਬਣ ਜੀ, ਸੈਲਫੀ ਨਾ ਬਣ ਜੀ, ਕੇਵਲ ਤੇ ਕੇਵਲ ਆਪਣੇ ਲਈ ਨਾ ਮੰਗੀ, ਤੂੰ ਸਾਰਿਆਂ ਦਾ ਭਲਾ ਮੰਗ। ਔਰ ਇਸੇ ਕਰਕੇ ਸਾਡੇ ਵਡੇਰਿਆਂ ਨੇ ਅਰਦਾਸ ਵਿੱਚ ਇੱਕ ਸ਼ਬਦ ਵਰਤਿਆ ਹੈ ਬੜਾ ਕੀਮਤੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਸਾਰਿਆਂ ਦਾ ਭਲਾ। ਉਹੀ ਪੱਖ ਇੱਥੇ ਹੈ, ਹੇ ਮੇਰੇ ਵਾਹਿਗੁਰੂ, ਮੈਂ ਆਪਣੇ ਲਈ ਗੱਲ ਤਾਂ ਕਰਨੀ, ਪਰ ਤੂੰ ਸਾਰਿਆਂ ਦੀ ਦਰਦ ਨੂੰ ਜਾਣਦਾ। ਕਿਸੇ ਨੂੰ ਕੋਈ ਦਰਦ ਹੈ, ਕਿਸੇ ਨੂੰ ਕੋਈ ਦਰਦ ਹੈ, ਹਮਰੀ ਬੇਦਨ ਤੂੰ ਜਾਣਤਾ ਸਾਹਾ। ਇੱਥੇ ਹੋਰ ਨੁਕਤਾ ਆ ਗਿਆ, ਤੂੰ ਤੂੰ ਭਾਵ ਹੁੰਦਾ ਇੱਕ ਵਚਨ, ਯੂਨੀਕ, ਬਹੁਤ ਕੀਮਤੀ ਪੁਆਇੰਟ ਹੈ ਗੁਰਬਾਣੀ ਚ। ਅਸੀਂ ਜਦੋਂ ਵੀ ਕਿਸੇ ਵੀਰ ਨੂੰ, ਭੈਣ ਨੂੰ, ਭਰਾ ਨੂੰ, ਵੱਡੇ ਛੋਟੇ ਨੂੰ ਮਿਲਦੇ ਹਾਂ, ਸਾਡੇ ਬੋਲਣ ਦਾ ਲਹਿਜਾ ਵੀ, ਭੈਣ ਜੀ ਤੁਸੀਂ ਕਦੋਂ ਆਇਓ, ਭਾਈ ਸਾਹਿਬ ਤੁਹਾਡਾ ਕੀ ਹਾਲ, ਇਹ ਸਾਡੀ ਆਮ ਬੋਲੀ। ਤੇ ਜੇ ਕਵੇ ਨਾ ਵੀ ਭੈਣ ਤੂੰ ਕਦੋਂ ਆਈ ਹੈ, ਭੈਣ ਬੋਲੇ ਤਾਂ ਨਾਮ, ਪਰ ਗਾਂਹ ਜਾ ਕੇ ਕਵੇਗੀ ਉਹਨੂੰ ਬੋਲਣ ਦੀ ਭੋਰਾ ਜਿਵੇਂ ਅਗਲ ਨਹੀਂ, ਤੇ ਤੂੰ ਤੂੰ ਕਰਕੇ ਬੋਲਦਾ। ਇਹ ਸਾਡੀ ਆਮ ਬੋਲੀ ਦੀ ਬਾਤ ਹੈ, ਲੇਕਿਨ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ 'ਚ ਵਿਸ਼ੇਸ਼ ਤੌਰ 'ਤੇ ਧਿਆਨ ਰੱਖਿਆ ਜੇ, ਜਦੋਂ ਵੀ ਵਾਹਿਗੁਰੂ ਨੇ ਸੰਬੋਧਨ ਕੀਤਾ ਨਾ, ਉੱਥੇ ਤੁਸੀਂ ਨਹੀਂ ਆਖਿਆ, ਉੱਥੇ ਤੂੰ ਆਖਿਆ। ਉਦਾਹਰਣ ਦੇ ਤੌਰ 'ਤੇ ਮਾਝ ਰਾਗ ਪੜ੍ਹਦੇ ਹਾਂ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਕ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈ ਤਾਂ ਪੋ ਕੇ ਹਾ ਕਾੜਾ ਜੀਓ। ਇਹ ਕਵੇਰਾਂ ਨੇ ਕਈ ਵਾਰਾਂ ਤੂੰ ਤੂੰ ਦੀ ਵਰਤੋਂ ਕੀਤੀ ਹੈ। ਇਹਦਾ ਕਾਰਨ ਗੁਰੂ ਦੀ ਮੱਤ ਵਿੱਚ ਕੇਵਲ ਤੇ ਕੇਵਲ ਇੱਕ ਦੇ ਅੱਗੇ ਅਰਦਾਸ ਕਰਨੀ ਹੈ। ਇਹ ਨਹੀਂ ਵੀ ਜਿੱਥੇ ਗਏ ਗੰਗਾ ਗਏ ਤੇ ਗੰਗਾ ਰਾਮ, ਜਮਨਾ ਗਏ ਤੇ ਜਮਨਾ ਦਾਸ। ਗਿਆਨੀ ਜੀ, ਵੈਸੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਨੂੰ ਮੰਨਦੇ ਹਾਂ, ਨਾਮ ਫਲਾਣੇ ਬਾਬਿਆਂ ਕੋਲ ਲਿਆ, ਇਹਦਾ ਭਾਵ ਤੇਰਾ ਜੇ ਗੁਰੂ ਤੇ ਨੇਚਾ ਹੁੰਦਾ ਤੇ ਉਸ ਬਾਬੇ ਕੋਲ ਤੂੰ ਨਾ ਜਾਣੋ। ਜੇ ਤੂੰ ਗੁਰੂ ਤੇ ਅਕੀਦਾ ਰੱਖ ਦੋ ਨਾ, ਤੇ ਗੁਰੂ ਨੂੰ ਛੱਡ ਕੇ ਤੇ ਬੰਦਿਆਂ ਦੇ ਡੇਰੇ ਤੇ ਭਟਕ ਦੋ ਨਾ, ਇਹਦਾ ਭਾਵ ਤੇਰਾ ਮਨ ਡੋਲਦਾ। ਕਲਗੀਧਰ ਬਾਪੂ ਨੇ ਸਾਨੂੰ ਸੁਚੇਤ ਕੀਤਾ, ਕਹਿੰਦੇ ਬਿਨ ਕਰਤਾਰ ਨਾ ਕਿਰਤਮ ਬੰਦੋ। ਹਰਿਓ ਨੇ ਤਾਂ ਇੱਥੋਂ ਤੱਕ ਫਰਮਾ ਦਿੱਤਾ, ਕਹਿੰਦੇ ਨੇ ਇੱਕ ਬਿਨ ਦੂਸਰ ਸੋ ਨਾ ਚਲਾ ਦੇ। ਕਈ ਕਹਿਣਗੇ ਜੀ ਨਾਮ ਲੈਣੇ ਸੀ, ਮੈਂ ਵੇਖਣ ਵਾਸਤੇ ਗਿਆ ਸਾਂ। ਦਸਵੇਂ ਪਾਤਸ਼ਾਹ ਕਹਿੰਦੇ ਵੇਖਣ ਦੀ ਗੱਲ ਕੀ, ਦੂਜਿਆਂ ਦੀ ਜਾਣ ਪਛਾਣ ਵੀ ਨਾ ਕੱਢ, ਚਨਾਰ ਤੋਂ ਭਾਵਦਾ ਜਾਣ ਪਛਾਣ, ਤੂੰ ਦਾ ਭਾਵਦਾ ਯੂਨੀਕ, ਕੇਵਲ ਤੇ ਕੇਵਲ ਇੱਕ ਅੱਗੇ ਅਰਦਾਸ ਕਰਨੀ, ਹਮਰੀ ਬੇਦਨ ਤੂੰ ਜਾਣਤਾ ਸਾਹਾ। ਹੇ ਵਾਹਿਗੁਰੂ, ਮੈਂ ਕੇਵਲ ਤੇ ਕੇਵਲ, ਅਸੀਂ ਸਾਰੇ ਜਾਣੇ ਤੇਰੇ ਅੱਗੇ ਅਰਦਾਸ ਕਰਦਾ, ਕਿਉਂਕਿ ਤੂੰ ਸਾਡੀ ਦਰਦ ਨੂੰ, ਸਾਡੀ ਪੀੜਾ ਨੂੰ ਭਲੀ ਪ੍ਰਕਾਰ ਜਾਣਦਾ ਹੈ।
ਅਵਰ ਕਿਆ ਜਾਣੈ ਕੋਈ,
ਅਵਰ ਤੋਂ ਭਾਵ ਪੰਜਾਬੀ ਵਿੱਚ ਹੋਰ, ਤੇਰੇ ਤੋਂ ਬਿਨਾਂ ਭਲਾ ਹੋਰ ਸਾਡੀ ਬੇਦਨ ਨੂੰ ਕੌਣ ਜਾਣੇਗਾ। ਮੰਜੀਆਂ ਬੜੀਆਂ ਲੱਗੀਆਂ ਗੁਰਮੁਖੋ, ਬਾਬੇ ਬਕਾਲੇ ਬਾਈ, ਬਾਈ ਮੰਜੀਆਂ ਸਨ, ਮੱਖਣ ਸ਼ਾਹ ਨੇ ਲਿਬਾਸ ਅਰਦਾਸ ਕੀਤੀ, ਬੇੜਾ ਇਹ ਗੁਰੂ ਤੇਗ ਮੋਢਾ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਦਿੱਤਾ, ਬਾਹੀਆਂ ਨੇ ਮੋਹਰਾਂ ਸਾਂਭੀਆਂ ਪਰ ਮੋਢਾ ਦੇਣ ਜੋਗੇ ਨਹੀਂ। ਆਪਾਂ ਨਵੇਂ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਉਣਾ 400 ਸਾਲਾ, ਮੰਜੀਆਂ ਬਾਈ ਨੇ ਅਰਦਾਸ ਕੀਤੀ, ਇੱਕ ਪੂਰੇ ਦੇ ਅੱਗੇ ਮੋਢਾ ਡਾਹ ਦਿੱਤਾ ਪੂਰੇ ਨੇ, ਸਿੱਖ ਭਰੋਸੇ ਵਾਲਾ ਸੀ। ਸਾਨੂੰ ਮਾਇਆ ਦੀ ਪਾਹ ਲੱਗ ਜਾਏ ਨਾ, ਅਸੀਂ ਤਾਂ ਗੁਰੂ ਅੱਗੇ ਸਿਰ ਲਵਾ ਕੇ ਵੀ ਰਾਜੀ ਨਹੀਂ, ਤੌਣ ਆਕੜ ਜਾਂਦੀ ਹੈ, ਭੁੱਲ ਜਾਂਦੇ ਗੁਰੂ ਕੀ ਬਾਣੀ ਦਾ ਉਹ ਸ਼ਬਦ, ਫਰੀਦਾ ਜੋ ਸਿਰ ਸਾਈ ਨਾਨਵੇਂ ਸੋ ਸਿਰ ਕੀਚੇ ਕਾਏ ਕੁੱਲੇ ਹੇਠ ਜਲਾਈਏ ਬਾਲਣ ਸੰਧੀ ਥਾਏ। ਇਹ ਗੁਰੂ ਦੇ ਬੋਲ ਨੇ ਮੇਰੇ ਨਹੀਂ, ਬਾਬਾ ਫਰੀਦ ਜੀ ਕਹਿੰਦੇ ਨੇ ਜਿਹੜਾ ਸਿਰ ਮਾਲਕ ਦੇ ਅੱਗੇ ਨਹੀਂ ਝੁਕਦਾ ਉਹਨੂੰ ਤੌੜੀ ਦੇ ਥੱਲੇ ਡਾਹ ਦੇਣਾ ਚਾਹੀਦਾ। ਆਇਆ ਬਾਬੇ ਬਕਾਲੇ ਸਾਹਿਬ, ਦੋ ਦੋ ਮੋਹਰਾਂ ਰੱਖੀਆਂ, ਲੱਗੇ ਜਕਾਰੇ ਛੱਡਣ, ਨਾਲ ਦੇ ਸਾਥੀਆਂ ਨੂੰ ਕਹਿਣ ਲੱਗਾ ਵੀ ਮੇਰਾ ਮਨ ਨਹੀਂ ਮੰਨਦਾ। ਪੁੱਛਿਆ ਗੁਰਮੁਖ ਪਿਆਰੇ ਪਰੇ ਵਾਲੇ ਬੈਠੇ ਨੇ, ਉਹ ਕਹਿਣ ਲੱਗੇ ਵੀ ਗੁਰਮੁਖ ਉਹ ਭੋਰੇ ਦੇ ਵਿੱਚ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦੇ ਨੇ। ਮੱਖਣ ਸ਼ਾਹ ਨਾਲਦੇ ਨੂੰ ਕਹਿਣ ਲੱਗਾ ਵੀ ਮੇਰਾ ਮਨ ਕਹਿੰਦਾ ਵੀ ਗੱਲ ਬਣ ਜਾਏਗੀ, ਨਕਲੀਆਂ ਨੂੰ ਦੋ ਦੋ, ਅਸਲੀ ਦੇ ਅੱਗੇ ਪੰਜ ਮੋਹਰਾਂ ਰੱਖੀਆਂ। ਤੇ ਅਸਲੀ ਗੁਰੂ ਨੇ ਆਪਣੇ ਮੋਢੇ ਤੋਂ ਚੋੜਾ ਲਾ ਕੇ ਆਖਿਆ ਮੱਖਣਾ, ਗੁਰੂ ਨੇ ਪੈਸਿਆਂ ਵਾਲੀ ਦੁਕਾਨ ਨਹੀਂ ਬਣਾਈ। ਅੱਜ ਥਾਂ ਥਾਂ ਤੇ ਪੈਸਿਆਂ ਵਾਲੀ ਦੁਕਾਨਾਂ ਬਣੀਆਂ ਨੇ। ਅਸਲੀ ਗੁਰੂ ਕਹਿੰਦਾ ਮੱਖਣਾ, ਗੁਰੂ ਨੇ ਪੈਸਿਆਂ ਵਾਲੀ ਦੁਕਾਨ ਨਹੀਂ ਪਾਈ, ਪਰ ਮਿੱਤਰਾ ਤੇਰੇ ਜਹਾਜ਼ ਦੇ ਕਿੱਲਾਂ ਦਾ ਨਿਸ਼ਾਨ ਅਜੇ ਵੀ ਸਾਡੇ ਮੋਢੇ ਤੇ ਹੈ। ਸਦਕੇ ਜਾਵਾਂ ਉਸ ਗੁਰੂ ਦੇ ਨਮਸਕਾਰ ਉਸ ਗੁਰਦੇਵ ਨੂੰ, ਤੇ ਸਦਕੇ ਜਾਵਾਂ ਉਸ ਗੁਰਸਿੱਖ ਦੇ ਜਿਹੜਾ ਧਰਮ ਕਰਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਚਰਨਾਂ ਤੇ ਡੇਗ ਕੇ ਕਹਿਣ ਲੱਗਾ ਪਾਤਸ਼ਾਹ ਮੇਰਾ ਮੁਝਮੇ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ, ਮੈਂ ਤਾਂ ਗਿਣਤੀ ਤਾਂ ਕਰਾਂ ਜੇ ਮੇਰਾ ਕੁਝ ਹੋਵੇ, ਮੇਰਾ ਤਾਂ ਹੈ ਹੀ ਕੋਈ ਨਹੀਂ। ਤੇ ਆਪਾਂ ਤਾਂ ਕਹਿੰਦੇ ਗਿਆਨੀ ਜੀ 51 ਦਰ ਮੈਂ ਦਿੱਤਾ ਗੁਰਦੁਆਰੇ ਨੂੰ। ਭਲਿਆ ਜਿੱਦਣ ਜਨਮ ਹੋਇਆ ਸੀ ਨਾ, ਇੱਕ ਕੌਡੀ ਲੈ ਕੇ ਨਹੀਂ ਸੀ ਆਇਆ, ਇੱਕ ਕੌਡੀ ਲੈ ਕੇ ਤੂੰ 51 ਹਜ਼ਾਰ ਦੀ ਗੱਲ ਕਰਦਾ, ਕੌਡੀ ਸਾਡੇ ਹੱਥਾਂ ਵਿੱਚ ਨਹੀਂ ਸੀ। ਤੇ ਜਿੱਦਣ ਜਾਵੇਂਗਾ ਨਾ, ਜਦੋਂ ਆਪਣਾ ਜਨਮ ਹੁੰਦਾ ਆਪਾਂ ਸਾਰੇ ਵਿਹਣੇ, ਉਦੋਂ ਮੁੱਠੀਆਂ ਘੁੱਟੀਆਂ ਹੁੰਦੀਆਂ ਸਾਡੇ ਸਾਰਿਆਂ ਦੀਆਂ, ਭਾਵੇਂ ਬੱਚੀ ਹੋਵੇ ਤੇ ਭਾਵੇਂ ਬੱਚਾ ਆਵੇ, ਜਿੱਦਣ ਫੱਟੇ ਤੇ ਪੈਂਦੇ ਆ ਨਾ ਉਦੋਂ ਹੱਥ ਖੁੱਲ੍ਹੇ ਹੁੰਦੇ ਨੇ। ਚੱਲੇ ਜਵਾਰੀ ਦੋ ਹੱਥ ਝਾਰ, ਇਸ ਕਰਕੇ ਇੱਥੇ ਬੇਨਤੀ ਕੀਤੀ ਵੀ ਪਾਤਸ਼ਾਹ ਮੈਂ ਤੇਰੇ ਅੱਗੇ ਬੇਨਤੀ ਤਾਂ ਕਰਦਾ ਕਿਉਂਕਿ ਤੇਰੇ ਤੋਂ ਬਿਨਾਂ ਜਿਹੜੀ ਅੰਦਰ ਦੀ ਦਰਦ ਹੈ ਇਹ ਕਿਸੇ ਨੂੰ ਪਤਾ ਨਹੀਂ, ਵਿਸਰਾਮ ਦੇ ਕਰਕੇ ਕਿਰਪਾ ਕਰਦੇ ਹਨ।
ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ,
ਮੈਂ ਤੇਰੇ ਅੱਗੇ ਤਾਂ ਬੇਨਤੀ ਕਰਦਾ, ਬਾਕੀ ਦੇ ਸਾਹਿਬ ਝੂਠੇ ਤੇ ਤੂੰ ਸੱਚਾ। ਹੁਣ ਵੋਟਾਂ ਨਾਲ 5 ਸਾਲ ਹੀ ਬਣਦੇ ਤੇ ਆਕੜ ਆਕੜ ਕੇ ਲੋਕਾਂ ਨੂੰ ਕਹਿੰਦੇ ਬੈਠੇ ਰਹੋ ਬਾਰਡਰ ਤੇ, ਪਰ ਸਾਨੂੰ ਤੁਹਾਡੀ ਕੀ ਪਰਵਾਹ, ਝੂਠੇ ਬਾਦਸ਼ਾਹ ਦੀ ਗੱਲ ਹੈ ਨਾ। ਕਾਗਜ਼ਾਂ ਨਾਲ ਬਣਿਆ ਹੋਇਆ ਬੰਦਾ ਬਾਦਸ਼ਾਹ ਕਿਰਤੀਆਂ ਦੀ ਪਰਵਾਹ ਨਹੀਂ ਕਰਦਾ, ਝੂਠਾ ਜੂ ਹੋਇਆ। ਪਰ ਜਿਹੜਾ ਸੱਚਾ ਨਾ ਉਹ ਸੀ ਹੈ ਹੋਵੇਗਾ। ਗੁਰਮੁਖੋ ਗੁਰੂ ਗ੍ਰੰਥ ਸੱਚੇ ਪਾਤਸ਼ਾਹ, ਸੱਚੇ ਪਾਤਸ਼ਾਹ ਨੇ ਇਹ ਪਹਿਲਾਂ ਵੀ ਸਨ, ਹੁਣ ਵੀ ਹੈਨ। ਆਪਾਂ ਜਿੰਨੇ ਸਰੀਰ ਬੈਠੇ ਹਾਂ ਨਾ, ਆਪਾਂ ਕਦੇ ਨਹੀਂ ਜਿਉਣਾ, ਆਪਾਂ ਕਦੇ ਨਹੀਂ ਜਿਉਣਾ, ਪਰ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਸਵਾਏ ਮਾਨ ਹੋਣਗੇ। ਕਾਰਨ ਅਸੀਂ ਕਿਵੇਂ ਭੁਲੇਖਾ ਖਾ ਜਾਂਦੇ ਹਾਂ, ਕਾਰਜ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨਹੀਂ, ਰਮਾਲਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨਹੀਂ। ਕੀ ਹੈ, ਮੈਂ ਆਮ ਕਰਕੇ ਬੇਨਤੀ ਕਰਦਾ ਉਹਨਾਂ ਸੰਗਤਾਂ ਨੂੰ, ਅੰਗਰੇਜ਼ ਦੀ ਇੱਕ ਲਾਰਡ ਆਰਡਰ ਟਾਈਮ ਵੀ ਹੋਇਆ, ਉਸ ਗੁਰਮੁਖ ਦੇ ਬੜੇ ਪਵਿੱਤਰ ਵਿਚਾਰ ਨੇ ਤੇ ਸਾਨੂੰ ਵਿੰਨਦੇ ਨੇ। ਉਹ ਕਹਿੰਦਾ ਦੁਨੀਆਂ ਦੇ ਲੋਕੋ, ਜਦੋਂ ਸੰਸਾਰ ਵਿੱਚ ਕੁਝ ਨਾ ਰਿਹਾ ਉਦੋਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਰਹਿਣਗੇ। ਸੰਸਾਰ ਦੇ ਲੋਕੋ ਕਾਰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਿਸੇ ਇੱਕ ਕੌਮ ਦਾ ਨਹੀਂ, ਸਾਰਿਆਂ ਦਾ ਸਾਂਝਾ। ਖੱਤਰੀ ਬ੍ਰਾਹਮਣ ਸੂਦ ਵੈਸ ਅਬ ਦੇ ਚੌਂ ਵਰਨਾ ਕੋ ਸਾਂਝਾ। ਇਹ ਤਾਂ ਇਹੋ ਜਿਹਾ ਗੁਰੂ ਵੀ ਇਹ ਕੋਲ ਨਹੀਂ ਸਿੱਖਿਆ ਦਿੰਦਾ। ਕੋਲ ਆ ਪੰਛੀ ਹੈ ਨਾ, ਕਾਲੀ ਕੋਇਲ ਤੂੰ ਕਿਸ ਗੁਣ ਕਾਲੀ, ਉਹਨੂੰ ਵੀ ਸੰਬੋਧਨ ਕਰਦਾ। ਡੱਡੂ ਨੂੰ ਵੀ ਕਹਿੰਦਾ ਦਾਦਰ ਤੂੰ ਕਦੇ ਨਾ ਜਾਣ ਸਰੇ, ਪੱਖ ਸਵਾਲ ਬਸ ਨਿਰਮਲ ਜਲ ਅੰਮ੍ਰਿਤ ਨਾ ਲੱਗ ਸਰੇ। ਉਹ ਵੀਰ ਕਹਿੰਦਾ ਦੁਨੀਆਂ ਦੇ ਲੋਕੋ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੇ ਬਾਰੇ ਮੈਂ ਬੇਨਤੀ ਕਰ ਰਿਹਾ ਵੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਸਦੀਵੀ ਨੇ ਪੁੱਛਿਆ ਭਾਈ ਕਿਵੇਂ? ਕਹਿੰਦਾ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕੀ ਨੇ? ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਸੀ ਵੀ ਸੱਚ, ਸੱਚ ਸੀ, ਸੱਚ ਹੈ ਤੇ ਸੱਚ ਹੋਵੇਗਾ। ਇਸ ਕਰਕੇ ਬੇਨਤੀ ਸਾਚਾ ਸਾਹਿਬ ਸੱਚ ਤੂੰ, ਕੇਵਲ ਤੇ ਕੇਵਲ ਇੱਕ ਤੂੰ ਸੱਚਾ ਹੈ, ਸਾਰਿਆਂ ਦਾ ਸਤਿਕਾਰਯੋਗ ਹੈ। ਸਾਹਿਬ ਦਾ ਅਰਥ ਇੱਕ ਭਾਈ ਮਨਮੋਹਨ ਸਿੰਘ ਹੋਏ, ਉਹਨਾਂ ਅੰਗਰੇਜ਼ੀ ਵਿੱਚ ਟੀਕਾ ਕੀਤਾ, ਕਹਿੰਦੇ ਨੇ ਹਿਜ ਹਾਈਨੈਸ, ਅੰਗਰੇਜ਼ੀ ਵਿੱਚ ਟੀਕਾ ਛਪਿਆ, ਬੜਾ ਮੈਂ ਪੁਰਾਣਾ ਪੜ੍ਹਿਆ ਹੈ, ਉਹ 40-50 ਸਾਲ ਪਹਿਲਾਂ। ਉਹਦੇ 'ਚ ਉਹਨਾਂ ਸਾਹਿਬ ਦਾ ਅਰਥ ਕੀਤਾ ਹਿਜ ਹਾਈਨੈਸ, ਸਾਰਿਆਂ ਤੋਂ ਉੱਚਾ ਸਤਿਕਾਰਯੋਗ। ਆਪਾਂ ਜਿਹੜਾ ਵੀ ਆ ਕਹਿੰਦੇ ਫਲਾਨਾ ਸਾਹਿਬ ਆਏ ਨੇ, ਫਲਾਨਾ ਸਾਹਿਬ ਆਏ ਨੇ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੇ ਸਾਨੂੰ ਪਰਮੇਸ਼ਰ ਦੇ ਬਾਰੇ ਸੁਚੇਤ ਵੀ ਕੀਤਾ ਸਾਹਿਬ ਦੇ ਬਾਰੇ, ਕਹਿੰਦੇ ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ, ਏਕੋ ਹੈ। ਇਹ ਨਹੀਂ ਵੀ ਜਣਾ ਥਣਾ ਜਿਹੜਾ ਹੈ ਉਹ ਸਾਹਿਬ ਹੈ, ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ, ਤੂੰ ਸ਼ਾਹੂਕਾਰ ਹੈ, ਸਤਿਕਾਰਯੋਗ ਹੈ, ਸੱਚਾ ਹੈ, ਸਦੀਵੀ ਤੌਰ ਤੇ ਰਹਿਣ ਵਾਲਾ ਹੈ।
ਤੇਰਾ ਕੀਆ ਸੱਚ ਸਭ ਹੋਏ,
ਔਰ ਤੇਰਾ ਕੀਤਾ ਹੋਇਆ ਕਦੇ ਗਲਤ ਹੁੰਦਾ ਹੀ ਨਹੀਂ। ਗੁਰਮੁਖ ਅਸੀਂ ਕਥਾ ਕਰਦੇ ਤਾਂ ਸਾਨੂੰ ਤਾਂ ਸ਼ਾਇਦ ਕੋਈ ਨਿਯਮ ਵਿੱਚ ਰਹਿਣਾ ਪਵੇ। ਮੈਂ ਇਹੋ ਜਿਹੇ ਗੁਰਮੁਖ ਪਿਆਰੇ ਬਹਿਣਾ, ਮੈਂ ਕਥਾ ਕਰਕੇ ਦੀ ਭੱਜ ਜਾਣਾ, ਇਹੋ ਜਿਹੇ ਲੋਕ ਅਜੀਬੋ ਗਰੀਬ ਸਵਾਲ ਕਰਦੇ, ਸਾਡੇ ਕੋਈ ਜਵਾਬ ਹੀ ਨਹੀਂ ਹੁੰਦਾ, ਮੈਂ ਡਰਦਾ ਭੱਜ ਜਾਣਾ। ਮੈਨੂੰ ਇੱਥੇ ਗੱਭਰੂ ਨੇ ਸਵਾਲ ਕੀਤਾ, ਗਿਆਨੀ ਜੀ, ਮੈਂ ਕਿਹਾ ਹੁਕਮ ਕਰੋ ਪਿਆਰਿਓ। ਕਹਿੰਦਾ ਜੀ ਸੋਨਾ ਕੰਨਾਂ ਦੇ ਨਾਲ ਤੇ ਕੰਨਾਂ 'ਚ ਮੋਰੀਆਂ ਲੱਗੀਆਂ ਨੇ, ਉਹ ਤਾਂ ਹੋਈਆਂ ਨੇ ਲੱਗਣ ਵਾਲੀਆਂ, ਤੇ ਜਿਹੜੇ ਬਾਹਰ ਛੱਜੇ ਲੱਗੇ ਕਿਉਂ ਲੱਗੇ ਨੇ? ਮੈਂ ਕਿਹਾ ਵੀ ਗੁਰਮੁਖਾ ਮੈਂ ਪੋਥੀਆਂ ਬੜੀਆਂ ਪੜ੍ਹੀਆਂ ਨੇ, ਪਰ ਮੈਨੂੰ ਕਿਸੇ ਪੋਥੀ 'ਚ ਇਹ ਗੱਲ ਲੱਭੀ ਨਹੀਂ। ਤੇ ਕਹਿੰਦਾ ਜੀ ਫਿਰ ਤੁਸੀਂ ਕਿਵੇਂ ਕਹਿੰਦੇ ਸਾਰਾ ਕੋਈ ਰੱਬ ਠੀਕ ਕਰਦਾ? ਮੈਨੂੰ ਜਵਾਬ ਤਾਂ ਕੋਈ ਨਾ, ਪਰ ਮੈਂ ਟੋਣਾ ਲਾਇਆ, ਮੈਂ ਕਿਹਾ ਵੀ ਗੁਰਮੁਖਾ ਰੱਬ ਨੇ ਤਾਂ ਲਾਈਆਂ ਨੇ ਵੀ ਸਾਡੀ ਨਿਗਾਹ ਕਮਜ਼ੋਰ ਹੋ ਜਾਣੀ ਹੈ, ਕਿ ਐਨਕਾਂ ਨਹੀਂ ਆਉਣੀਆਂ, ਇਹ ਐਨਕਾਂ ਨੂੰ ਕੰਟਰੋਲ ਕਰਨ ਲਈ ਰੱਬ ਨੇ ਥਾਂ ਲਾਇਆ। ਤੇ ਕਹਿੰਦਾ ਗਿਆਨੀ ਜੀ ਮੇਰੀ ਤਸੱਲੀ ਹੋ ਗਈ, ਲਾਇਆ ਨਹੀਂ ਟੋਟਕਾ ਹੀ। ਪਾਵਕ ਇਹੋ ਜਿਹੇ ਬੂਦਾ ਸਵਾਲ ਕਰਦੇ ਜਿਹਦਾ ਸਾਡੇ ਕੋਲ ਜਵਾਬ ਹੀ ਹੈ ਨਹੀਂ। ਪਰਮਾਤਮਾ ਦਾ ਕੀਤਾ ਜੋ ਕੁਝ ਵੀ ਹੈ ਨਾ, ਉਹ ਬਿਲਕੁਲ ਦਰੁਸਤ ਹੈ, ਇਹ ਵੱਖਰੀ ਗੱਲ ਸਾਨੂੰ ਸਮਝ ਨਾ ਆਵੇ। ਕਿ ਆਪਾਂ ਕਈ ਵਾਰ ਕਹਿੰਦੇ ਨੇ ਵੀ ਗਿਆਨੀ ਜੀ ਸਾਨੂੰ ਰੱਬ ਤੰਗ ਕਰਦਾ, ਤੇ ਗੁਰਦੇਵ ਕਹਿੰਦੇ ਜੇ ਦੁੱਖ ਨਾ ਆਵੇ ਤੂੰ ਰੱਬ ਨੂੰ ਚੇਤੇ ਨਾ ਕਰੇ, ਦੁੱਖ ਦਾਰੂ ਸੁੱਖ ਰੋਗ ਭਾਇਆ ਜਾਂ ਸੁੱਖ ਤਾਮ ਨਾ ਹੋਈ। ਤੂੰ ਮੇਰੇ ਪਾਤਸ਼ਾਹ ਕਹਿੰਦੇ ਭਾਈ ਸਭਨਾ ਵਿੱਚ ਤੂੰ ਵਰਤਦਾ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ, ਤੇਰਾ ਕੀਆ ਸੱਚ ਸਭ ਹੋਏ, ਜੋ ਤੂੰ ਕਰਦਾ ਦਰੁਸਤ ਕਰਦਾ, ਕੋਈ ਗਲਤ
ਨਹੀਂ।
ਮੇਰੇ ਵਾਹਿਗੁਰੂ ਤੂੰ ਸਾਰਿਆਂ ਦਾ ਸਤਿਕਾਰ ਯੋਗ ਹੈ, ਸ਼ਾਹੂਕਾਰ ਹੈ, ਝੂਠਾ ਕਿਹਨੂੰ ਆਖੀਏ?
ਦੂਜਾ ਨਹੀਂ ਕੋਈ,
ਕਿਉਂਕਿ ਤੇਰੇ ਤੋਂ ਬਿਨਾ ਦੂਜਾ ਕੋਈ ਹੋਰ ਹੈ ਹੀ ਨਹੀਂ। ਦਸਮ ਪਾਤਸ਼ਾਹ ਦੇ ਸਮੇਂ ਅਸੀਂ ਇੱਕ ਸਿੱਖ ਦੀ ਸਾਖੀ ਪੜ੍ਹੀ, ਭਾਈ ਮੀਰਾਂ ਕੋਟੀ ਇਕਬਾਲ ਸਿੰਘ ਨੇ, ਉਹ ਆਮ ਤੌਰ 'ਤੇ ਜਿੱਥੇ ਜਿੱਥੇ ਵੀ ਗੁਰਮੁਖ ਪਿਆਰੇ ਜਾਂਦੇ ਉਹਨਾਂ ਬੜੀ ਵਾਰ ਸਾਖੀ ਸੁਣਾਉਣੀ, ਬੜੀ ਭਾਵਪੂਰਤਾ ਹੈ। ਸਾਡੇ ਅੰਦਰ ਇੱਕ ਬਹੁਤ ਵੱਡੀ ਕਮਜ਼ੋਰੀ ਹੈ, ਅਲਰਜੀ, ਨਫ਼ਰਤ ਦੂਜਿਆਂ ਪ੍ਰਤੀ, ਨਫ਼ਰਤ, ਈਰਖਾ। ਕਲਗੀਧਰ ਪਾਤਸ਼ਾਹ ਮਹਾਰਾਜ ਦੇ ਕੋਲ ਇੱਕ ਜੱਗਾ ਨਾਮ ਦਾ ਸਿੱਖ ਆਇਆ ਕਰੇ, ਪ੍ਰੇਮੀ ਗੁਰਮੁਖ ਪਿਆਰਾ, ਬੜੀ ਸੇਵਾ ਭਾਵਨਾ ਕਰਨੀ, ਅਤੇ ਸਾਡੇ ਵਰਗੇ ਚੌਧਰੀਆਂ ਦੇ ਅੰਦਰ ਈਰਖਾ। ਈਰਖਾ ਇੰਨੀ ਵਧੀ ਕਿ ਉਹ ਗੁਰੂ ਕਾ ਪਿਆਰਾ ਬਾਹਰ ਕਿਤੇ ਘੁੰਮਣ ਫਿਰਨ ਗਿਆ ਅਤੇ ਉਹਨੂੰ ਅਰਖਾਲੂਆਂ ਨੇ ਕੁੱਟ ਕੁੱਟ ਕੇ ਬੋਸ਼ ਕਰ ਦਿੱਤਾ। ਇਹ ਦਸਮ ਪਾਤਸ਼ਾਹ ਸਮੇਂ ਦਾ ਇਤਿਹਾਸ ਪੜ੍ਹਿਆ ਜੇ ਕਿਤੇ ਭਾਈ ਜੱਗੇ ਦੀ ਸਾਖੀ ਪਤਾ ਚੱਲਿਆ, ਅਤੇ ਕਲਗੀਧਰ ਪਾਤਸ਼ਾਹ ਨੇ ਉਹਨੂੰ ਚੁਕਾ ਕੇ ਲਿਆਂਦਾ, ਉਹਦੀ ਸੇਵਾ ਸੰਭਾਲ ਕੀਤੀ। ਆਪਾਂ ਸਿੱਖ ਕੋਣੇ ਗੁਰਮੁਖੋ, ਪਰ ਪ੍ਰੈਕਟੀਕਲ 'ਤੇ ਸਿੱਖ ਬਣਨਾ ਬੜਾ ਔਖਾ, ਬਹੁਤ ਔਖਾ। ਹਰੀਓਰ ਕਹਿੰਦੇ ਭਾਈ ਜੱਗਿਆ ਇੱਕ ਵੇਰਾ ਬੋਲ ਵੀ ਤੈਨੂੰ ਮਾਰਿਆ ਕਿਹਨੇ? ਸਾਡੀ ਪੁਰਾਣੀ ਖੁਰਾਕ ਹੈ ਦੁੱਧ ਘਿਓ ਪਿਆਉਣੇ, ਕਿਸੇ ਨੂੰ ਸੱਟ ਪੀਣੇ ਆਪਾਂ ਕਹਿੰਦੇ ਦੁੱਧ ਘਿਓ ਪਿਆਓ। ਉਹਨੂੰ ਦੁੱਧ ਘਿਓ ਪਿਆਇਆ, ਉਹਦੀ ਮਾਲਿਸ਼ ਕੀਤੀ ਅਤੇ ਕਹਿਣ ਲੱਗੇ ਇੱਕ ਵੇਰਾ ਬੋਲ ਤੈਨੂੰ ਮਾਰਿਆ ਕਿਹਨੇ? ਮੈਂ ਬੇਨਤੀ ਕੀਤੀ, ਸਿੱਖ ਪ੍ਰੈਕਟੀਕਲ ਤੌਰ 'ਤੇ ਬਣਨਾ ਬੜਾ ਔਖਾ ਹੈ। ਕਹਿਣ ਲੱਗਾ ਦੁੱਧ ਘਿਓ ਪਿਆਉਣ ਵਾਲਾ ਵੀ ਤੂੰ ਅਤੇ ਕਟਾਉਣ ਵਾਲਾ ਵੀ ਤੂੰ, ਮੈਂ ਕਿਹਦਾ ਨਾਂ ਲਾਂ, ਤੂੰ ਕਿਹਦੇ ਵਿੱਚ ਨਹੀਂ? ਮੇਰੇ ਪਾਤਸ਼ਾਹ ਨੇ ਘੁੱਟ ਕੇ ਜੱਫੀ ਪਾ ਕੇ ਆਖਿਆ ਜੱਗਿਆ ਤੂੰ ਪਛਾਣਿਆ ਮੈਨੂੰ, ਜੱਗਿਆ ਤੂੰ ਮੈਨੂੰ ਪਛਾਣਿਆ। ਇਸ ਕਰਕੇ ਉਹ ਸਿਧਾਂਤ ਤੇ ਇੱਥੇ ਹੈ ਵਾਹਿਗੁਰੂ ਝੂਠਾ ਕਿਹਨੂੰ ਕਹੀਏ, ਸਾਰੇ ਵਿੱਚ ਤੂੰ ਵਿਆਪਕ ਹੈ, ਕਿਹਦੇ ਵਿੱਚ ਤੂੰ ਨਹੀਂ,
ਸਭਨਾ ਵਿੱਚ ਤੂੰ ਵਰਤਦਾ ਸਾਹਾ,
ਉਹ ਸਾਰਿਆਂ ਦੇ ਵਿੱਚ ਵਿਆਪਕ ਹੈ,
ਸਭ ਤੁਜਿਹੇ ਧਿਆਵਹੇ ਦਿਨ ਰਾਤ,
ਇਸ ਕਰਕੇ ਸਾਰੇ ਜਣੇ ਕੋ ਮੰਦਿਰ ਦੇ ਵਿੱਚ, ਕੋ ਮਸੀਤ ਵਿੱਚ, ਕੋ ਗੁਰਦੁਆਰੇ ਵਿੱਚ ਤੈਨੂੰ ਚੇਤੇ ਕਰ ਰਹੇ ਨੇ। ਦਸਮ ਪਾਤਸ਼ਾਹ ਕਹਿੰਦੇ ਨੇ ਦੇਹਰਾ ਮਸੀਤ ਸੋਈ, ਪੂਜਾ ਉਨਵਾਜ ਓਈ, ਮਾਨ ਸਭ ਏਕੇ ਅਨੇਕੋ ਪ੍ਰਭਾਵ ਹੈ,
ਸਭ ਤੁਝ ਹੀ ਥਾਵ ਮੰਗਦੇ ਮੇਰੇ ਸਾਹਾ,
ਭਾਵੇਂ ਤੈਨੂੰ ਅੱਲਾ ਕਰਕੇ ਸੰਬੋਧਨ ਕਰਨ, ਭਾਵੇਂ ਤੈਨੂੰ ਵਾਹਿਗੁਰੂ ਕਰਕੇ ਸੰਬੋਧਨ ਕਰਨ, ਭਾਵੇਂ ਕਿਸੇ ਹੋਰ ਨਾਮ ਨਾਲ ਸੰਬੋਧਨ ਕਰਨ, ਸਾਰੇ ਤੇਰੇ ਕੋਲੋਂ ਹੀ ਮੰਗਦੇ ਹਨ।
ਤੂੰ ਸਭਨਾ ਕਰਹੇ ਇੱਕ ਦਾਤ,
ਔਰ ਸਾਰਿਆਂ ਨੂੰ ਇੱਕ ਤੂੰ ਦਾਤ ਦੇਣ ਵਾਲਾ। ਰੋਜ਼ਾਨਾ ਪੜ੍ਹਦੇ ਹਾਂ ਆਪਾਂ ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ,
ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ,
ਹੇ ਵਾਹਿਗੁਰੂ ਸਾਰੇ ਤੇਰੇ ਵਿੱਚ ਨੇ। ਜਿਵੇਂ ਪਾਣੀ ਦਾ ਕਿਤੇ ਸਮੁੰਦਰ ਹੈ, ਕਿਤੇ ਨਦੀ ਹੈ, ਕਿਤੇ ਛੱਪੜ ਹੈ, ਕਿਤੇ ਤਲਾਅ ਹੈ, ਜਿਵੇਂ ਸਾਰੇ ਵਿੱਚ ਪਾਣੀ ਵਿਆਪਕ ਹੈ,
ਕੁਝ ਤੇ ਬਾਹਰ ਕੋਈ ਨਾ,
ਔਰ ਪਾਣੀ ਨਾ ਵੇ ਤੇ ਨਾ ਕਿਸੇ ਗੁਰਮੁਖੋਂ ਤਲਾਅ ਕਹਿਣਾ, ਨਾ ਕਿਸੇ ਨੇ ਝਰਨਾ ਕਹਿਣਾ, ਨਾ ਕਿਸੇ ਦਰਿਆ ਕਹਿਣਾ, ਇਹ ਤੇਰੀ ਹੋਂਦ ਕਰਕੇ ਵੱਖ ਵੱਖ ਪ੍ਰਤੀਤ ਹੁੰਦੇ ਹਨ।
ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹਾ,
ਇਹ ਵਾਹਿਗੁਰੂ ਜਿੰਨੇ ਵੀ ਨੇ ਜਿਨ੍ਹਾਂ ਨੂੰ ਤੁਚਨ ਸਾਰਿਆਂ ਨੂੰ ਤੂੰ ਚੇਤਨ ਸਦਾ ਦੇਣਾ, ਜੀਵ ਤੋਂ ਭਾਵ ਚੇਤਨ ਸਦਾ, ਸਾਰਿਆਂ ਦੇ ਵਿੱਚ ਤੇਰੀ ਚੇਤਨ ਸਦਾ ਹੈ, ਤੂੰ ਸਾਰਿਆਂ ਵਿੱਚ ਵਿਆਪਕ ਹੈ,
ਸਭ ਤੁਜਹੀ ਮਾਹੇ ਸਮਾਹੇ,
ਔਰ ਸਾਰੇ ਆਖਰ ਕਰ ਤੇਰੇ ਵਿੱਚ ਲੀਨ ਹੋ ਜਾਣਗੇ। ਜਬ ਉਦ ਕਰ ਕਰਾ ਕਰਤਾਰਾ, ਪਰਜਾ ਧਰਤਵ ਦੇ ਅਪਾਰਾ, ਜਬ ਅਕਰਖ ਕਰਤ ਹੋ ਕਬ ਹੋ, ਤੁਮ ਮਿਲਤ ਦੇ ਤਰ ਸਭ ਹੋ,
ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ,
ਗੁਰਮੁਖੋ ਬੰਦੇ ਕੋ ਜਾਵਾਂਗੇ ਤੇ ਆਪਣੀ ਦੋ ਚਾਰ ਲੋੜਾਂ ਪੂਰੀਆਂ ਕਰਕੇ ਆਖੇਗਾ, ਭਾਈ ਤੂੰ ਤਾਂ ਮੇਰੇ ਪਿੱਛੇ ਪੈ ਗਿਆ, ਤੂੰ ਤਾਂ ਮੇਰਾ ਖੜਾ ਹੀ ਨਹੀਂ ਛੱਡਦਾ, ਮੰਗੀ ਜਾਣਾ। ਇੱਕ ਵਾਹਿਗੁਰੂ ਹੈ ਜਿਹੜਾ ਕਦੇ ਇਹ ਨਹੀਂ ਜੇ ਕਹਿੰਦਾ ਵੀ ਦਾਤਾਂ ਮੁੱਕੀਆਂ ਤੇ ਤੈਨੂੰ ਨਹੀਂ ਮਿਲਣੀਆਂ। ਆਪਾਂ ਇੱਕ ਲਫ਼ਜ਼ ਸਾਰੇ ਪੜ੍ਹਦੇ ਹਾਂ ਗੁਰਬਾਣੀ 'ਚ, ਸਾਡਾ ਵਿਸ਼ਵਾਸ ਹੈ, ਡੇਠੇ ਸਭੇ ਥਾਵ ਨਹੀਂ ਤੁਧ ਜਿਹਾ, ਵੱਧੋ ਪੁਰਖ ਵਧਾਤੇ ਤਾਂ ਤੂੰ ਸੋਇਆ। ਇਹ ਗੁਰੂ ਕੀ ਬਾਣੀ ਦੀ ਪੰਕਤੀ ਹੈ। ਆਪਾਂ ਗੁਰਮੁਖੋਂ ਕਈ ਵਾਰ ਸਿਲੰਡਰ ਲੈਣ ਜਾਂਦੇ ਹਾਂ ਤੇ ਉੱਥੇ ਬਾਹਰ ਲਿਖਿਆ ਹੁੰਦਾ ਵੀ ਨੋ ਸਟਾਕ। ਕਈ ਸਾਡੇ ਭੈਣਾਂ ਭਰਾ ਡੀਪੂ ਤੋਂ ਖੰਡ ਲੈਣ ਜਾਂਦੇ ਤੇ ਲਿਖਿਆ ਹੁੰਦਾ ਵੀ ਸੋਮਵਾਰ ਖੰਡ ਮਿਲੇਗੀ। ਪਰ ਤੁਹਾਨੂੰ ਗੁਰੂ ਰਾਮਦਾਸ ਦੇ ਦਰਬਾਰ ਤੇ ਕਦੇ ਪੜ੍ਹਿਆ ਜੇ ਵੀ ਇੱਥੇ ਸਟਾਕ ਮੁੱਕ ਗਿਆ? ਵੀ ਗੁਰਮੁਖੋਂ ਮੱਸਿਆ ਵਾਲੇ ਦਿਨ ਤਾਂ ਵੰਡ ਦਿਆਂਗੇ ਸੰਗਰਾਮ ਨੂੰ ਛੁੱਟੀ? ਬਿਲਕੁਲ ਨਹੀਂ। ਇਹ ਇਹੋ ਜਿਹਾ ਦਾਤਾ ਹੈ ਜਿਹਦੀਆਂ ਦਾਤਾਂ ਮੁੱਕਣ ਵਾਲੀਆਂ ਨਹੀਂ।
ਸਭ ਤੁਜਹੇ ਧਿਆਵਹੇ ਮੇਰੇ ਸਾਹ,
ਅੰਗਰੇਜ਼ੀ ਵਿੱਚ ਬੜੀ ਪਿਆਰੀ ਕਹਾਵਤ, ਹੋਪ ਸਸਟੇਨ ਲਾਈਫ, ਜ਼ਿੰਦਗੀ ਆਸ ਨਾਲ ਚੱਲਦੀ ਹੈ, ਆਸ ਹੈ ਤੇ ਗੱਲ ਬਣੇਗੀ। ਕਿਤੇ ਇਤਿਹਾਸ ਪੜ੍ਹੋ ਬਾਬੇ ਬੁੱਢਣ ਸ਼ਾਹ ਦਾ, ਕਿਤੇ ਇਤਿਹਾਸ ਪੜ੍ਹੋ ਮਾਤਾ ਭਾਗ ਭਰੀ ਦਾ, ਉਹਦੇ ਮਨ ਵਿੱਚ ਉਮੀਦ ਹੈ। ਲੋਕ ਕਹਿੰਦੇ ਬੀਬਾ ਭਲਾ ਤੇਰਾ ਖਦਰ ਦਾ ਚੋਲਾ ਲੈਣ ਲਈ ਆਵੇਗਾ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ? ਕਹਿਣ ਲੱਗੀ ਤੁਹਾਡਾ ਨਹੀਂ ਵਿਸ਼ਵਾਸ ਤੇ ਨਹੀਂ, ਪਰ ਮੈਨੂੰ ਪ੍ਰਤੀਤ ਹੈ ਵੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਆਉਣਗੇ, ਮੇਰੇ ਪਾਤਸ਼ਾਹ ਨੇ ਚੋਲਾ ਪ੍ਰਵਾਨ ਕੀਤਾ। ਮੇਰੇ ਪਾਤਸ਼ਾਹ ਕਹਿਣ ਲੱਗੇ ਵੀ ਬੁੱਢਣ ਸ਼ਾਹ ਕਾਹਲਾ ਨਾ ਪਾਓ, ਛੇਵੇਂ ਜਾਮੇ ਵਿੱਚ ਦੁੱਧ ਪੀਵਾਂਗੇ। ਤੇ ਸਾਡੇ ਵਰਗਾ ਹੁੰਦਾ ਤੇ ਅਸੀਂ ਕਹਿਣਾ ਸੀ ਵੀ ਸਾਡੀ ਬੱਕਰੀ ਕਰਕੇ ਦੁੱਧ ਨਹੀਂ ਪੀਤਾ, ਅਗਰ ਵੱਧ ਹੁੰਦੀ ਪੀ ਲੈਣਾ ਸੀ ਇਹਨੇ, ਅਸੀਂ ਹੁੰਦੇ ਤੇ। ਪਰ ਆਸ ਰੱਖੀ, ਛੇਵੇਂ ਜਾਮੇ 'ਚ ਮੇਰੇ ਗੁਰਦੇਵ ਨੇ ਬੁੱਢਣ ਸ਼ਾਹ ਦਾ ਦੁੱਧ ਪੀਤਾ। ਇਹ ਸਾਡੇ ਵਾਸਤੇ ਸੰਕੇਤ ਨੇ ਵੀ ਗੁਰਮੁਖਾ ਆਸ ਰੱਖ, ਔਰ ਸਾਰਿਆਂ ਦੀ ਉਹ ਆਸ ਨੂੰ ਪੂਰੀਆਂ ਕਰਨ ਵਾਲਾ ਹੈ। ਇਸੇ ਕਰਕੇ ਕੋਈ ਦਿਨੇ ਕੋਈ ਰਾਤ ਸਾਰੇ ਉਹਨੂੰ ਚੇਤੇ ਕਰਦੇ ਹਨ।
ਜਿਉ ਭਾਵੈ ਤਿਉ ਰੱਖ ਤੂੰ ਮੇਰੇ ਪਿਆਰੇ।
ਲੇਕਿਨ ਅਰਦਾਸ ਕਰਨ ਦਾ ਇੱਕ ਵਿਸ਼ੇਸ਼ ਤੌਰ ਤੇ ਨੁਕਤਾ ਇਹ ਹੈ, ਆਪਾਂ ਤਕਰੀਬਨ ਅਰਦਾਸ ਇਸ ਢੰਗ ਨਾਲ ਕਰਦੇ ਵੀ ਮੈਂ ਰੱਬ ਤੇ ਹੁਕਮ ਕਰਦਾ, ਮੇਰੀ ਭਾਵਨਾ ਸੀ ਵੀ ਮੈਂ ਲੜੀਵਾਰ ਸੰਤਿਆ ਵੀ ਦੀ ਵਿਚਾਰਾਂ ਇੱਕ ਸ਼ਬਦ। ਇੱਕ ਨਗਰ ਵਿੱਚ ਮੈਂ ਕਥਾ ਕਰਨ ਗਿਆ ਤੇ ਇੱਕ ਆਦਮੀ ਬੜਾ ਵੈਲ ਐਜੂਕੇਟਡ ਕਹਿ ਲਓ ਗੱਡੀ 'ਚ ਬੈਠਾ, ਮੂੰਹ ਸਿਰ ਦਾ ਗੋਲ ਮੁਲ, ਵੈਸੇ ਕੇਸ ਹੈ ਨਹੀਂ, ਗੱਲਾਂ ਬੜੀਆਂ ਅਧਿਆਤਮ ਕਰੇ ਉੱਚੀਆਂ ਅਤੇ ਮੈਂ ਹੁਣ ਰਹਿ ਨਾ ਸਕਿਆ। ਮੈਂ ਕਿਹਾ ਭਾਈ ਸਾਹਿਬ ਤੁਸੀਂ ਗੱਲਾਂ ਬੜੀਆਂ ਗਿਆਨ ਦੀਆਂ ਕਰਦੇ ਹੋ ਅਤੇ ਮੂੰਹ ਤੁਹਾਡਾ ਚਟਮ ਹੈ। ਉਹ ਮੈਨੂੰ ਕਹਿੰਦਾ ਗਿਆਨੀ ਜੀ ਮੈਂ ਗੁਰੂ ਰਾਮਦਾਸ ਨਾਲ ਨਾਰਾਜ਼ ਹਾਂ, ਇਹ ਬਿਲਕੁਲ ਅੱਡ ਬੀਤੀ ਮੈਂ ਕਹਿ ਰਿਹਾ ਜੀ। ਮੈਂ ਕਿਹਾ ਕਿਉਂ? ਕਹਿੰਦਾ ਜੀ ਮੇਰੀ 14 ਕਿੱਲੇ ਪੈੜੀ ਅਤੇ ਮੈਂ ਪਲਾਟ ਕੱਟੇ ਅਤੇ ਮੇਰਾ ਪਲਾਟ ਨਹੀਂ ਵਿਗੜਿਆ ਅਤੇ ਮੈਂ ਗੁਰੂ ਰਾਮਦਾਸ ਨਾਲ। ਮੈਂ ਕਿਹਾ ਗੁਰੂ ਰਾਮਦਾਸ ਪ੍ਰਾਪਰਟੀ ਲੀਡਰ ਦਾ ਕੰਮ ਨਹੀਂ ਕਰਦਾ, ਆਹ ਸਾਡੀ ਹਾਲਤ 'ਚ ਇਹ ਬਿਲਕੁਲ ਅੱਡ ਬੀਤੀ ਵੀ ਜੇ ਪਲਾਟ ਵਿਗ ਜਾਣ ਅਤੇ ਮੈਂ ਗੁਰਦੁਆਰੇ ਜਾਵਾਂਗਾ, ਨਾ ਮਿਲ ਤਾਂ ਨਹੀਂ। ਅਸੀਂ ਗੁਰਦੇਵ ਨੂੰ ਗੁਰੂ ਕਰਕੇ ਦਾਤਾ ਕਰਕੇ ਨਹੀਂ ਮੰਨਦੇ, ਐਜ ਏ ਵਰਕਰ ਤੌਰ 'ਤੇ ਵਰਤਦੇ ਹਾਂ। ਇਹ ਸਾਡੀ ਬਦਨਸੀਬੀ ਹੈ। ਆਹ ਕੰਮ ਕਰਦੇ ਤਾਂ ਆਵਾਂਗੇ, ਆਹ ਕਰਦੇ ਤਾਂ ਆਵਾਂਗੇ, ਨਹੀਂ ਨਹੀਂ, ਅਸੀਂ ਗੁਰੂ ਕੇ ਸਿੱਖ ਹਾਂ। ਸਾਨੂੰ ਹਦਾਇਤ ਹੈ, ਅਰਦਾਸ ਆ ਕਰਿਆ ਕਰੀਏ, ਜੋਤ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਰੰਕਾਰ। ਵਾਹਿਗੁਰੂ ਜੋ ਤੈਨੂੰ ਭਾਉਂਦਾ ਨਾ, ਤੂੰ ਚੰਗਾ ਕਰਦਾ, ਤੂੰ ਸਦੀਵੀ ਤੌਰ 'ਤੇ ਰਹਿਣ ਵਾਲਾ, ਮੇਰੀ ਬੇਨਤੀ ਪ੍ਰਵਾਨ ਕਰੀ।
ਸਚ ਨਾਨਕ ਕੇ ਪਾਤਸ਼ਾਹ,
ਸਾਰਿਆਂ ਨੂੰ ਪਤ ਦੇਣ ਵਾਲਾ ਤੇ ਸੱਚਾ, ਇਸ ਕਾਰਨ ਕਰਕੇ ਮੈਂ ਤੇਰੇ ਅੱਗੇ ਬੇਨਤੀ ਕੀਤੀ ਹੈ, ਇਸ ਕਾਰਨ ਕਰਕੇ ਤੇਰੇ ਅੱਗੇ ਅਰਦਾਸ ਕੀਤੀ, ਤੂੰ ਸਦੀਵੀ ਤੌਰ 'ਤੇ ਹੈ, ਸੱਚਾ ਅਤੇ ਸਾਰਿਆਂ ਦੀ ਪਤ ਰੱਖਦਾ, ਇਸ ਕਾਰਨ ਕਰਕੇ ਮੈਂ ਤੈਨੂੰ ਬੇਨਤੀ ਕੀਤੀ ਅਤੇ ਮੇਰੇ 'ਤੇ ਵੀ ਰਹਿਮਤ ਕਰ ਕਿ ਮੈਂ ਤੇਰੀ ਰਜ਼ਾ ਵਿੱਚ ਰਵਾਂ, ਤੇਰੇ ਭਾਣੇ 'ਚ ਰਵਾਂ। ਇਹ ਹਜ਼ੂਰ ਨੇ ਹੁਕਮਨਾਮੇ ਦੀ ਬਖਸ਼ਿਸ਼ ਕੀਤੀ, ਜਿਵੇਂ ਲੜੀ ਵਾਰ ਵਿੱਚ ਧੰਨ ਗੁਰੂ ਪੰਚਮ ਪਾਤਸ਼ਾਹ ਸਾਨੂੰ ਸਿੱਖਿਆ ਦੇ ਰਹੇ ਨੇ ਵੀ ਗੁਰਮੁਖਾ ਗੁਰੂ ਨਾਲ ਜੁੜ ਸਰਵਣ ਕਰੀਏ ਜੀ।
ਗੋਂਡ ਮਹੱਲਾ ਪੰਜਵਾ, ਗੁਰੂ ਗੁਰੂ ਗੁਰ ਕਰ ਮਨ ਮੋਰ।
ਗੁਰੂ ਕੀ ਬਾਣੀ ਨੂੰ ਆਪਾਂ ਕਦੇ ਧਿਆਨ ਨਾਲ ਪੜ੍ਹੀਏ ਨਾ, ਤੇ ਵਾਰ ਵਾਰ ਮਨ ਨੂੰ ਬੁਲਾਉਣ ਦਾ ਯਤਨ ਕੀਤਾ ਗਿਆ, ਇਹ ਮਨ ਮੇਰਿਆ ਤੂੰ ਸਦਾ ਰਹੁ ਅਰਨਾਲੇ, ਇਹ ਮਨ ਮੇਰਿਆ ਤੂੰ ਸਦਾ ਰਹੁ ਅਰਨਾਲੇ, ਇਹਨੂੰ ਕਹਿੰਦੇ ਨੇ ਸੰਬੋਧਨ ਵਾਚਕ। ਕਾਰਨ ਮਨ ਟਿਕਦਾ ਨਹੀਂ, ਸਾਰੇ ਪੁਆੜਿਆਂ ਦੀ ਜੜ ਮਨ ਹੈ, ਇਸ ਕਰਕੇ ਆਪਣੇ ਮਨ ਨੂੰ ਸੰਬੋਧਨ ਕੀਤਾ, ਮੇਰੇ ਮਨਾ ਗੁਰੂ ਗੁਰੂ ਕਰ। ਫਿਰ ਮਨ ਨੇ ਆਖਿਆ ਵੀ ਗੁਰੂ ਦਾ ਕਰਨ ਗੁਰੂ ਗੁਰੂ ਕਹਿਣ ਨਾਲ ਹੋਵੇਗਾ ਕੀ, ਕਿਉਂਕਿ ਸੁਭਾਅ ਬੜਾ ਚੰਦਰਾ ਨਾ ਮੰਨਦਾ ਵੀ ਤੂੰ ਕਹਿੰਦਾ ਗੁਰੂ ਗੁਰੂ ਕਰ, ਗੁਰੂ ਕਹਿਣ ਨਾਲ ਹੋਵੇਗਾ ਕੀ। ਤੇ ਵਿਦਵਾਨਾਂ ਨੇ ਇਹਦਾ ਅਰਥ ਕੀਤਾ ਵੀ ਗੁਰੂ ਸ਼ਬਦ ਗਰੀਬ ਧਾਤੂ ਤੋਂ ਬਣਿਆ, ਉੱਥੇ ਗਰੀਬ ਧਾਤੂ ਦੇ ਅਰਥ ਉਹਨਾਂ ਕੀਤੇ ਨਿਗਲਣਾ, ਖਾ ਲੈਣਾ। ਜਿਹੜਾ ਗੁਰੂ ਹੈ ਨਾ, ਉਹ ਤੇਰੇ ਅਗਿਆਨ ਨੂੰ ਖਤਮ ਕਰਕੇ ਤੈਨੂੰ ਗਿਆਨ ਦੇ ਦੇਗਾ। ਜਿਵੇਂ ਹੰਸ ਨਿੱਕੀਆਂ ਨਿੱਕੀਆਂ ਕਣੀਆਂ ਮੋਤੀਆਂ ਦੀਆਂ ਚੱਕਦੇ ਨੇ ਤੇ ਲਾਲ ਦੇਂਦੇ ਲਾਲ, ਇਸ ਕਰਕੇ ਹੇ ਮੇਰੇ ਮਨਾ ਗੁਰੂ ਗੁਰੂ ਕਰਨਾ ਕਰ।
ਗੁਰੂ ਬਿਨਾ ਮੈਂ ਨਾਹੀ ਹੋਰ,
ਗੁਰੂ ਤੋਂ ਬਿਨਾ ਹੋਰ ਹੈ ਹੀ ਕੋਈ ਨਹੀਂ। ਮੈਂ ਤਾਂ ਗੁਰਮੁਖੋਂ ਬੇਨਤੀਆਂ ਕਰਦਾ ਕਰਦਾ ਜਵਾਨ ਲੱਗਾ ਸਾਂ ਤਾਂ ਬੁੱਢਾ ਹੋ ਗਿਆ। ਅਸੀਂ ਗੁਰੂ ਰਾਮਦਾਸ ਨੂੰ ਛੱਡ ਕੇ ਤੇ ਕਬਰਾਂ ਤੇ ਜਾ ਕੇ ਲੈਣਾ ਲਾਉਣੇ ਵੀਰਵਾਰ, ਅਖੀ ਮੁਰਾਦ ਪੂਰੀ ਹੋ ਜੂ। ਮੈਂ ਕਿਹਾ ਜੀ ਗੁਰੂ ਰਾਮਦਾਸ ਤੋਂ ਮੁਰਾਦ ਪੂਰੀ ਨਹੀਂ ਹੋਈ, ਕਬਰਾਂ ਤੋਂ ਨਹੀਂ ਹੋਣੀ, ਕਿੱਡੀ ਬਦਕਿਸਮਤੀ ਹੈ। ਉਹ ਪਾਵਨ ਅਸਥਾਨ ਜਿਹਦੇ ਬਾਰੇ ਅਸੀਂ ਪੜ੍ਹਦੇ, ਅੰਮ੍ਰਿਤਸਰ ਸਿਫਤੀ ਦਾ ਘਰ, ਅੰਮ੍ਰਿਤਸਰ ਸਿਫਤੀ ਦਾ ਘਰ, ਉਹ ਸਿਫਤੀ ਦੀ ਘਰ ਨੂੰ ਛੱਡ ਕੇ ਘਰਾਂ 'ਤੇ ਜਾ ਖਲੋਨੇ, ਸਾਡੀ ਬਦਕਿਸਮਤੀ ਗੁਰੂ ਸਾਨੂੰ ਸਮਤ ਬਖਸ਼ੇ, ਸਾਡੇ 'ਤੇ ਰਹਿਮਤਾਂ ਕਰੇ। ਮੇਰੇ ਪਾਤਸ਼ਾਹ ਕਹਿੰਦੇ ਗੁਰੂ ਤੋਂ ਬਿਨਾਂ ਹੋਰ ਕੋਈ ਹੈ ਹੀ ਨਹੀਂ।
ਗੁਰ ਕੀ ਟੇਕ ਰਹੋ ਦਿਨ ਰਾਤ,
ਇਹ ਨਹੀਂ ਵੀ ਸਵੇਰੇ ਅਰਦਾਸ ਕਰ ਲਈ ਤੇ ਸ਼ਾਮ ਨੂੰ ਹੋਰ ਪਾਸੇ ਚਲੇ ਗਏ। ਹੇ ਮੇਰੇ ਮਨਾ ਟੇਕਦਾ ਭਾਵਨ ਦਾ ਆਸਰਾ, ਜਿਵੇਂ ਆ ਮਕਾਨ ਥਮਲਿਆਂ ਦੇ ਆਸਰੇ, ਬੁਰਜੀਆਂ ਦੇ ਆਸਰੇ ਖਰੋਤਾ ਨਾ, ਇਸ ਪ੍ਰਕਾਰ ਗੁਰੂ ਦਾ ਭਰੋਸਾ ਦਿਨੇ ਤੇ ਰਾਤ ਰੱਖਣਾ ਕਰ।
ਜਾਂ ਕੀ ਕੋਈ ਨਾ ਮੇਟਾ ਦਾਤ,
ਬਾਕੀ ਜਿਹੜੀਆਂ ਇਹਦੀਆਂ ਦਾਤਾਂ ਨੇ ਗੁਰਮੁਖੋ, ਇਹਨਾਂ ਨੂੰ ਕੋਈ ਖੋਹ ਨਹੀਂ ਦੇ ਸਕਦਾ। ਬਾਕੀ ਦੇ ਪਦਾਰਥਾਂ ਸ਼ਾਇਦ ਕੋਈ ਖੋਹ ਲੈ, ਲੇਕਿਨ ਜਿਹੜੀ ਗੁਰੂ ਦੀ ਦਾਤ ਹੈ ਨਾ, ਇਹਨੂੰ ਕੋਈ ਮੇਟ ਨਹੀਂ ਸਕਦਾ, ਖੋਹ ਨਹੀਂ ਸਕਦਾ।
ਪਰਮੇਸ਼ਰ ਏਕੋ ਜਾਨ,
ਬਾਕੀ ਗੁਰਮੁਖਾ ਗੁਰੂ ਤੇ ਪਰਮੇਸ਼ਰ ਵਿੱਚ ਕੋਈ ਫਰਕ ਨਹੀਂ। ਆਪਾਂ ਗੁਰੂ ਗ੍ਰੰਥ ਸਾਹਿਬ 'ਚ ਪਾਤਸ਼ਾਹ ਦੇ ਸਿੱਖ ਹਾਂ, ਸਾਨੂੰ ਤਾਂ ਕਲੀਅਰ ਕੱਟ ਸਮਝਾਇਆ ਪਾਤਸ਼ਾਹ ਨੇ, ਧੰਨ ਗੁਰੂ ਰਾਮਦਾਸ ਪਾਤਸ਼ਾਹ ਦਾ ਸ਼ਬਦ ਨਾਟ ਨਰਾਇਣ ਮਹੱਲਾ ਚੌਥਾ। ਮੇਰੇ ਪਾਤਸ਼ਾਹ ਕਹਿੰਦੇ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵ ਜਨ ਮਾਨੇ ਪਰਤਾ ਗੁਰੂ ਨਸਤਾਰੇ। ਇੱਥੇ ਕਲੀਅਰ ਕੱਟ ਲਿਖਿਆ ਵੀ ਬਾਣੀ ਹੀ ਗੁਰੂ ਹੈ। ਦੂਜੇ ਪਾਸੇ ਜਿਹੜਾ ਕਿਹਾ ਹੈ ਵੀ ਗੁਰ ਪਰਮੇਸ਼ਰ ਏਕੋ ਜਾਣ, ਗੁਰੂ ਪਰਮੇਸ਼ਰ ਕਿਵੇਂ ਆ, ਉਹ ਵਾਹੋ ਵਾਹ ਬਾਣੀ ਨਿਰੰਕਾਰ ਹੈ ਇਸ ਜੀਵਡ ਅਵਰ ਨਕ ਹੋਏ। ਇੱਥੇ ਨਿਰੰਕਾਰ ਦਾ ਅਰਥ ਹੈ ਪਰਮੇਸ਼ਰ, ਉੱਥੇ ਗੁਰੂ, ਇੱਥੇ ਪਰਮੇਸ਼ਰ। ਪਰਮੇਸ਼ਰ ਦਾ ਅਰਥ ਹੁੰਦਾ ਪਰਮ ਈਸ਼ਰ, ਇਹ ਦੋ ਸ਼ਬਦਾਂ ਦਾ ਇਕੱਠ ਹੈ। ਪਰਮ ਤੋਂ ਭਾਵ ਸੁਪਰੀਮ, ਈਸ਼ਰ ਦਾ ਭਾਵ ਸ਼ਕਤੀ। ਜਿਹੜੀ ਗੁਰੂ ਹੈ ਨਾ, ਇਹ ਸੁਪਰੀਮ ਪਾਵਰ ਹੈ, ਇਹਦੇ ਤੋਂ ਉੱਚੀ ਕੋਈ ਸ਼ਕਤੀ ਨਹੀਂ। ਗੁਰੂ ਤੇ ਪਰਮੇਸ਼ਰ ਨੂੰ ਇੱਕ ਕਰਕੇ ਜਾਣ,
ਜੋ ਤਿਸ ਭਾਵੈ ਸੋ ਪਰਵਾਨ।
ਬਾਕੀ ਇਹ ਗੱਲ ਦਾ ਖਿਆਲ ਰੱਖੀ, ਆਪਾਂ ਤਾਂ ਗੁਰੂ ਕੇ ਭਾਣੇ ਨੂੰ ਬਦਲਣ ਦਾ ਯਤਨ ਕਰਦੇ ਹਾਂ। ਗੁਰਸਿੱਖ ਉਹ ਹੈ ਜਿਹੜਾ ਗੁਰੂ ਨੂੰ ਭਾਵੇ ਉਹਨੂੰ ਪ੍ਰਵਾਨ ਕਰਕੇ ਮੰਨਦੇ ਹਨ। ਸਿਰਾਲੀ ਲੱਗਣ ਨੇ ਸਿਰਾਲੀ ਕਲਾਂ, ਗੁਰਮੁਖੋ ਬੋਲਣਾ ਵੀ ਸੌਖਾ ਤੇ ਸੁਣਨਾ ਵੀ ਔਖਾ, ਪਰ ਪ੍ਰੈਕਟੀਕਲ ਤੌਰ ਤੇ ਕਰਨਾ ਬੜਾ ਔਖਾ। ਬੋਲਣਾ ਸੌਖਾ, ਸੁਣ ਲੈਣਾ ਵੀ ਸੌਖਾ, ਪਰ ਪ੍ਰੈਕਟੀਕਲ ਤੌਰ ਤੇ ਵਰਤੇ ਤੇ ਝੱਲਣਾ ਬੜਾ ਔਖਾ। ਜਦੋਂ ਚਮਕੌਰ ਦਾ ਜੰਗ ਹੋਇਆ ਨਾ, ਸਿਰਾਲੀ ਨਗਰ ਦੇ ਵਿੱਚ ਇੱਕ ਬੀਬੀ ਰਹਿੰਦੀ ਸੀ, ਉਹਦਾ ਨਾਮ ਸੀ ਝਾਲਾ ਰਾਣੀ। ਉਹਦੇ ਪਤੀ ਦਾ ਨਾਮ ਭਾਈ ਮੱਲ ਸਿੰਘ ਕਰਕੇ ਲਿਖਿਆ। ਪਤਾ ਚੱਲਿਆ ਵੀ ਚਮਕੌਰ ਦੇ ਵਿੱਚੋਂ ਕੁਝ ਗੁਰਮੁਖ ਪਿਆਰੇ ਭਾਈ ਮਾਨ ਸਿੰਘ, ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਨਿਕਲ ਗਏ ਨੇ। ਬੀਬੀ ਬੜੀ ਉਦਾਸ, ਆਂਢੀ ਗੁਆਂਢੀ ਭੈਣ ਭਰਾ ਪੁੱਛਦੇ ਨੇ ਵੀ ਬੀਬੀ ਸੁੱਖ ਤਾਂ ਹੈ, ਕੋਈ ਜਵਾਬ ਨਹੀਂ। ਕੋਈ ਦਿਨਾਂ ਤੋਂ ਬਾਅਦ ਬੀਬੀ ਨੂੰ ਸੁਨੇਹਾ ਮਿਲਿਆ ਵੀ ਬੀਬੀ ਤੇਰਾ ਪੁੱਤ ਵੀ ਸ਼ਹੀਦ ਹੋ ਗਿਆ, ਤੇਰਾ ਪਤੀ ਵੀ ਸ਼ਹੀਦ ਹੋਇਆ, ਤੇ ਇਤਿਹਾਸ ਪੜ੍ਹਨਾ ਕਿਤੇ ਭਾਈ ਵੀਰ ਸਿੰਘ ਦੀ ਜਿਹੜਾ ਲਿਖਿਆ ਉਹਨਾਂ ਨੇ ਕਲਗੀਧਰ ਚਮਤਕਾਰ ਦਾ ਦੂਜਾ ਹਿੱਸਾ ਝਾਲਾ ਰਾਣੀ ਪੜ੍ਹਨਾ ਕਿਤੇ। ਬੀਬੀ ਨੇ ਮਠਿਆਈਆਂ ਕੱਢ ਕੇ, ਲੱਡੂ ਕੱਢ ਕੇ ਤੇ ਸਾਰੇ ਪਿੰਡ ਵਿੱਚ ਵੰਡੇ ਵੀ ਮੈਂ ਭਾਗਾਂ ਵਾਲੀ ਬਣੀ, ਮੈਂ ਸ਼ਹੀਦੀ ਪਤਨੀ ਦੇ ਸ਼ਹੀਦ ਦੀ ਮਾਂ ਹਾਂ। ਇਹ ਦੂਰ ਦੀ ਗੱਲ ਨਹੀਂ, ਸਿਰਾਲੀ ਪਿੰਡ ਦੀ ਭਾਈ ਵੀਰ ਸਿੰਘ ਦੀ ਲਿਖਤ ਹੈ ਕਲਗੀਧਰ ਚਮਤਕਾਰ ਉਤਰਾਰ ਦੂਜਾ ਹਿੱਸਾ। ਬੀਬੀ ਨੇ ਮੁੱਠ ਵਾਲੇ ਲੱਡੂ ਵੰਡੇ, ਇਹ ਸਾਡੀ ਭਾਜੀ ਵੰਡਣ ਦਾ ਤਰੀਕਾ ਹੈ ਸਾਡੇ ਸਮਾਜ ਵਿੱਚ। ਬੀਬੀ ਨੇ ਸਾਰੇ ਪਿੰਡ ਵਿੱਚ ਭਾਜੀ ਵੰਡੀ ਤੇ ਲੋਕਾਂ ਨੇ ਪੁੱਛਿਆ ਵੀ ਬੀਬੀ ਸੁੱਖ ਤਾਂ ਕਾਹਦੀ ਖੁਸ਼ੀ ਹੈ। ਕਹਿਣ ਲੱਗੀ ਮੈਨੂੰ ਵਧਾਈ ਦਿਓ, ਮੈਂ ਸ਼ਹੀਦ ਦੀ ਪਤਨੀ ਹਾਂ ਤੇ ਸ਼ਹੀਦ ਦੀ ਮਾਂ ਵੀ ਹਾਂ। ਉਹ ਇਹਦੇ ਅਰਥ ਜੇ ਜੋ ਤਿਸ ਭਾਵੈ ਸੋ ਪ੍ਰਵਾਨ, ਜਿਹੜੇ ਗੁਰੂ ਗੁਰੂ ਕਰਦੇ ਨੇ ਨਾ, ਜੋ ਉਹਨੂੰ ਪਾਉਂਦਾ ਹੈ ਉਹਨੂੰ ਪ੍ਰਮਾਣਿਕ ਮੰਨਦੇ ਨੇ, ਉਹਤੇ ਵਿਸ਼ਵਾਸ ਕਰਦੇ ਹਨ, ਵਿਸਰਾਮ ਦੇ ਕਰਕੇ ਦਇਆ ਕਰਦੇ ਹਨ।
ਗੁਰਚਰਣੀ ਜਾ ਕਾ ਮਨ ਲੱਗੈ,
ਇਹਨਾਂ ਦਾ ਮਨ ਭਾਈ ਗੁਰੂ ਦੇ ਉਪਦੇਸ਼ ਦੇ ਨਾਲ ਲੱਗ ਜਾਏ।
ਦੁੱਖ ਦਰਦ ਭ੍ਰਮਤਾ ਕਾ ਭਾਗੈ,
ਜਿਹੜੇ ਚਾਰ ਤਰ੍ਹਾਂ ਦੇ ਦੁੱਖ ਨੇ, ਪੰਜ ਤਰ੍ਹਾਂ ਦਾ ਭਰਮ ਉਹਨਾਂ ਦੇ ਅੰਦਰੋਂ ਨਾਸ਼ ਹੋ ਗਿਆ। ਜਿਵੇਂ ਆਪਾਂ ਕਹਿੰਦੇ ਵੀ ਅੱਜ ਮੰਗਲਵਾਰ ਹੈ, ਸਿਰ ਚ ਪਾਣੀ ਨਹੀਂ ਪਾਉਣਾ, ਅੱਜ ਵੀਰਵਾਰ ਨਹਾਉਣਾ ਨਹੀਂ, ਕਿਸੇ ਨੇ ਛੇਕ ਮਾਰੀ ਤੇ ਕੰਮ ਤੇ ਨਹੀਂ ਜਾਣਾ, ਭਰਮ ਨੇ ਭਰਮ। ਜਿਹੜੇ ਗੁਰੂ ਕੇ ਸਿੱਖ ਨੇ ਨਾ, ਉਹ ਅਰਦਾਸ ਕਰਦੇ ਨੇ ਦੁਕਾਲੰਗ ਪਰਨਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗ ਭੂਤੇ। ਉਹਨਾਂ ਗੁਰਮੁਖ ਪਿਆਰਿਆਂ ਦੇ ਅੰਦਰ ਨਾ ਅਵਿਦਿਆ ਦੀ ਦਰਦ, ਨਾ ਦੁੱਖ, ਨਾ ਕਿਸੇ ਪ੍ਰਕਾਰ ਦਾ ਭਰਮ। ਇਹ ਭਾਗੇ ਭੱਜ ਜਾਂਦੇ ਨੇ, ਟੁੱਟ ਜਾਂਦੇ ਨੇ, ਖਤਮ ਹੋ ਜਾਂਦੇ ਹਨ।
ਗੁਰ ਕੀ ਸੇਵਾ ਪਾਏ ਮਾਨ,
ਜਿਹਨਾਂ ਗੁਰਮੁਖਾਂ ਨੇ ਸੇਵਾ ਕੀਤੀ, ਆਪਾਂ ਪੜ੍ਹਦੇ ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਏ ਗੁਣੀ ਨਿਧਾਨ। ਜਿਹੜਾ ਗੁਣਾਂ ਦਾ ਖਜ਼ਾਨਾ ਭਾਈ ਉਹਨੂੰ ਗਾਈਏ, ਤੇ ਜਿਹਨਾਂ ਨੇ ਸੇਵਾ ਕੀਤੀ ਬਾਬਾ ਬੁੱਢਾ ਸਾਹਿਬ ਜੀ ਨੇ, ਹੋਰ ਗੁਰੂ ਕੇ ਹੀਰੇ ਭਾਈ ਸਾਲੋ ਜੀ ਗੁਰਮੁਖ ਪਿਆਰੇ, ਭਾਈ ਮੰਝ ਜੀ, ਭਾਈ ਬਹਿਲੋ ਜੀ, ਜਿਨ੍ਹਾਂ ਵੀ ਸੇਵਾ ਕੀਤੀ ਉਹਨੂੰ ਮਾਨ ਸਨਮਾਨ ਸਤਿਕਾਰ ਮਿਲਿਆ ਗੁਰੂ ਘਰ ਵਿੱਚੋਂ।
ਗੁਰੇ ਉਪਰ ਸਦਾ ਕੁਰਬਾਨ,
ਔਰ ਗੁਰੂ ਤੋਂ ਸਦਾ ਵਾਸਤੇ ਸਦਕੇ ਜਾਣਾ ਕਰੀਏ ਜੀ।
ਗੁਰਕਾ ਦਰਸ਼ਨ ਦੇਖ ਨਿਹਾਲ,
ਆਪਰ ਜਾਣਾ ਪੜਦੇ ਤੂੰ ਡਿੱਠੇ ਸੱਚੇ ਪਾਤਸ਼ਾਹ, ਪਰ ਜਨਮ ਜਨਮ ਦੀ ਕਟੀਏ ਤੁਹਾਡੇ ਦੀਦਾਰ ਕਰਨ ਦੇ ਨਾਲ, ਦੁੱਖਾਂ ਤੋਂ ਰਹਿ ਤੇ ਨਿਹਾਲ ਤੋਂ ਪਾਵਨਾ, ਦੁੱਖਾਂ ਤੋਂ ਰਹਿ ਧੋਣਾ।
ਗੁਰ ਕੇ ਸੇਵਕ ਕੀ ਪੂਰਨ ਕਾਲ,
ਜਿਹੜੇ ਗੁਰੂ ਕੇ ਸਿੱਖ ਨੇ ਨਾ, ਸੇਵਾ ਕਰਦੇ ਨੇ ਭਾਈ, ਉਹਨਾਂ ਦੀ ਘਾਲਣਾ ਪੂਰੀ ਹੋ ਗਈ, ਪਰ ਕਿਵੇਂ ਹੋਵੇਗੀ। ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰਾ ਕੂਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰਥਾਏ ਪਾਵੇ, जिन सतगुर की आग्या सत सत करमानी, जेडे सत करके मनते ने भाई उन्होंने मान सम्मान मिलिया।
गुरु के सेवक को दुख ना बियापे,
जेडे परमेश्वर दे प्यार ने उन्होंने दुख नहीं प्रतीत हुंदा। कई गुरमुख प्यारे तकरीबन एक दूर जाने मिलते ने, ज्ञानी जी बाणी पढ़ी दी फिर भी परेशानी। ते मैं क्या भाई तारू सिंह बाणी नहीं सी पढ़ता। असली गल यह है जेडे गुरु के सेवक बन गए ने वह दुख नूं दुख करके मनते नहीं, वो शरीर तो उपर उठ गए।
गुरु का सेवक देह दिस जापे,
और गुरु घर की सेवा करने वाले लोग दसा दिशा में जानते हैं। कितने दसो भी बाबे बुढ़े नूं किहड़ा नहीं जानता, जिथे भी गुरु का सिख बेटा ना, असं बाबा बुढ़ा साहब नूं चेते करते सिर चुकाने हाँ। जेडे गुरु के सेवक ने उन्होंने दसा दिशा में जापे लोग जानते हैं।
गुरु की महिमा कथन ना जाए,
जे को कहे ना भी गुरु की वड्याई करदे आ जां मुक जाए साड़ी जिंदगी दे पल मुक सकते ने, लेकिन गुरु की वड्याई मुकन वाली नहीं।
पार ब्रह्म गुर रहिया समाए,
दो लफ्ज आप गुरबाणी च गुरमुखो परमेश्वर के प्रति पढ़ते हैं, एक पूर्ण ब्रह्म एक पार ब्रह्म। पूर्ण ब्रह्म तो भाव हुंदा सरगुण जो सानू दिसे, ते पार ब्रह्म तो भाव हुंदा ओमनी प्रेजेंट सर्व हर थां ते व्यापक लेकिन अनडिठ। हवा है दिसदी नहीं, आपां श्वास लैंदे कि दिसदे ने। ਇਸੇ ਪ੍ਰਕਾਰ ਜਿਵੇਂ ਹਵਾ ਹਰ ਥਾਂ ਤੇ ਵਿਆਪਕ ਹੈ ਨਾ, ਇਸੇ ਪ੍ਰਕਾਰ ਉਹ ਨਿਰਗੁਣ ਸੂਪ ਪਰਮਾਤਮਾ ਪ੍ਰਕਾਸ਼ ਰੂਪ ਹਰ ਥਾਂ ਤੇ ਸਮਾਇਆ ਹੋਇਆ ਹੈ, ਇੱਕ ਮਿਕ ਹੈ।
ਕਹੋ ਨਾਨਕ ਜਾ ਕੇ ਪੂਰੇ ਭਾਗ,
ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਜਿਨ੍ਹਾਂ ਦੇ ਵੱਡੇ ਭਾਗ ਨੇ, ਪੂਰਨ ਭਾਗਾਂ ਵਾਲੇ ਨੇ, ਕਰਮਾਂ ਵਾਲੇ ਹਨ।
ਗੁਰ ਚਰਣੀ ਤਾਂ ਕਾ ਮਨ ਲਾਗ,
ਉਹਨਾਂ ਦਾ ਗੁਰੂ ਦੇ ਚਰਨਾਂ ਦੇ ਨਾਲ ਮਨ ਲੱਗ ਗਿਆ। ਤੇ ਇੱਥੇ ਦੇਹਧਾਰੀਆਂ ਦੇ ਚੇਲਿਆਂ ਨੇ ਕਹਿਣਾ ਵੀ ਗਿਆਨੀ ਰਲਾ ਗਲਾ ਕਰ ਗਏ, ਹੁਣ ਚਰਨ ਦੀ ਵਿਆਖਿਆ ਕਿਉਂ ਨਹੀਂ ਕੀਤੀ? ਚਰਨ ਤਾਂ ਪੈਰਾਂ ਨੂੰ ਕਹਿੰਦੇ ਨੇ, ਜਿਹੜੇ ਦੇਹਧਾਰੀਆਂ ਨੂੰ ਮੰਨਣ ਵਾਲੇ ਨੇ ਉਹਨਾਂ ਨੇ ਕਹਿਣਾ ਵੀ ਗਿਆਨੀ ਹੇਰਾਫੇਰੀ ਕਰ ਗਿਆ ਕਥਾ ਵਾਲਾ। ਗੁਰਮੁਖੋ ਚਰਨਾਂ ਦੀ ਵਿਆਖਿਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕੀਤੀ, ਜਾਪ ਸਾਹਿਬ ਵਿੱਚ ਆਪਣੀ ਸੁਰਤੀ ਲਿਜਾਓ। ਹਜ਼ੂਰ ਕਹਿੰਦੇ ਵੇਖੀ ਕਿਤੇ ਨੌਂ ਵਾਲੇ ਪੈਰਾਂ ਦਾ ਧਿਆਨ ਨਾ ਧਰਨੀ, ਚਿੱਤ ਚਰਨ ਨਾਮ ਜਾਪ ਸਾਹਿਬ, ਆਪਣੇ ਚਿੱਤ ਵਿੱਚ ਨਾਮ ਰੂਪੀ ਚਰਨਾਂ ਨੂੰ ਵਸਾ। ਜਿਹੜੇ ਚਿੱਟੀਆਂ ਜਰਾਬਾਂ ਵਾਲੇ ਚਰਨ ਇਹ ਕਿਸੇ ਕੰਮ ਨਹੀਂ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਜਿਹੜੇ ਗੁਰੂ ਕੇ ਸਿੱਖ ਨੇ ਨਾ, ਉਹਨਾਂ ਦਾ ਮਨ ਅੱਠੇ ਪਰ ਗੁਰੂ ਦੇ ਉਪਦੇਸ਼ ਨਾਲ ਲੱਗਾ ਰਹਿੰਦਾ ਹੈ। ਸਤਿਗੁਰੂ ਪਾਤਸ਼ਾਹ ਸਾਡੇ 'ਤੇ ਕਿਰਪਾ ਕਰਨ, ਸਾਡਾ ਮਨ ਲੱਗੇ। ਅੱਜ ਗੁਰਮੁਖੋ ਸ਼ਾਮ ਦੇ ਟਾਈਮ 'ਤੇ, ਕਿਉਂਕਿ ਇਹ ਸਾਲ ਸੰਪੂਰਨ ਹੋ ਗਿਆ ਅਤੇ ਇਸ ਦਿਨ ਦੇ ਸੰਬੰਧ ਵਿੱਚ ਅੱਜ ਸ਼ਾਮ ਨੂੰ ਇੱਥੇ ਕੀਰਤਨ ਦਰਬਾਰ ਹੋਣਾ ਹੈ। ਕਾਹਦੇ ਲਈ? ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਵੀ ਮਹਾਰਾਜ ਤੁਸੀਂ ਬੜੀ ਕਿਰਪਾ ਕੀਤੀ, ਇਹ ਸਾਲ ਸੁੱਖ ਸੁਧਾ ਨਾਲ ਲੰਘ ਗਿਆ ਅਤੇ ਕੱਲ੍ਹ ਨੂੰ ਨਵਾਂ ਸਾਲ ਆਰੰਭ ਹੋਣਾ ਹੈ। ਇੱਥੇ ਹਰ ਸਾਲ ਤਰ੍ਹਾਂ ਗੁਰਮੁਖ ਪਿਆਰੇ ਮੇਰੇ ਭੈਣ ਭਰਾ ਵੀਰ ਗੁਰੂ ਘਰ ਲੰਗਰ ਲੈ ਕੇ ਆਉਂਦੇ ਨੇ। ਕੱਲ੍ਹ ਨੂੰ ਆਪਾਂ ਨਵੇਂ ਸਾਲ ਦਾ ਪ੍ਰਾਰੰਭ ਕਰਨਾ ਅਤੇ ਚੇਤ ਦੇ ਮਹੀਨੇ ਦੀ ਕਥਾ ਵੀ ਕਰਨੀ ਹੈ। ਵੱਧ ਤੋਂ ਵੱਧ ਹੋਮਾ ਮਾ ਕਰਕੇ ਪਹੁੰਚੋ, ਸਤਿਗੁਰੂ ਪਾਤਸ਼ਾਹ ਮਨ ਦੀ ਖੁਸ਼ੀਆਂ ਪ੍ਰਾਪਤ ਕਰੋ। ਜਿੰਨੇ ਵੀ ਆਇਓ ਸਿਰ ਮੱਥੇ 'ਤੇ ਭੁੱਲਾਂ ਚੁੱਕਾਂ ਦੀ ਮਾਫ਼ੀ ਅਰਦਾਸ ਕਰੋ, ਜੋ ਤੁਹਾਨੂੰ ਕਿਹਾ ਸਾਡੇ ਅੰਦਰ ਵੀ ਵਾਜਾ ਹੈ। ਦੁਬਾਰਾ ਧੰਨਵਾਦ। ਹਾਂਜੀ,
ਗੁਰ ਕੀ ਮਹਿਮਾ ਕਥਨ ਨਾ ਜਾਏ, ਪਾਰ ਬ੍ਰਹਮ ਗੁਰ ਰਹਿਆ ਸਮਾਏ, ਕਹੋ ਨਾਨਕ ਜਾ ਕੇ ਪੂਰੇ ਭਾਗ,
ਗੁਰ ਚਰਨੀ ਤਾ ਕਾ ਮਨ ਲਾਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।